सतनाम वाहिगुरु साहिब जीओ महला दूजा जे सौ चंदा उगवह सूरज चढ़े हजार एते चानन हुंदियां गुरबिन कोर अंधार जे सौ चंदा उगवह सूरज चढ़े हजार एते चानन हुंदियां गुर बिन कोर अंधार वाहिगुरु जी का खालसा वाहिगुरु जी की फतेह। सतगुरु गरीब नवाज पातशाह श्री गुरु ग्रंथ साहिब जी दी पावन पवित्र चरण शरण अंदर सुभाए मान गुरु रूप साध संगत जी आप जी ने गुरु अंगद देव जी दा पावन श्लोक तुरकी बाणी दा बचन सरवण कीता है। जिवें कि कल भी इस श्लोक दी विचार आपां सांझी कीती सी, हजूर ने बचन कीता कहिंदे भावें हजारां सूरज सैकड़े चंद्रमा इस आकाश विच आउण, जिस ने मनुखी तन धारण कीता है, जे ओ शख्स जे ओ मनुख गुरु तो बिना है तां उस वास्ते उदे जीवन विच कोर अंधेरा है। हजारां सूरजां दा भाव गुरु तो बिना भावें कुछ भी प्राप्त हो जाए आदमी की जिंदगी अधूरी रहिंदी है। गुरु तो बिना भुलेखा है कि जिवें एक किसे नदी तो दरिया तो पार जाण वाला कई बारी किसे कागज की बेड़ी उत्ते भरोसा करके जेड़ी बड़ी सुंदर है वेखण विच बहुत सुंदर लगती है और उदा स्वरूप भी बेड़ी वाला है, बिल्कुल बेड़ी वर्गी है, पर उदे अंदर एक कमी है, एक घाट है कि जे कोई बंदा उस कागज दी बेड़ी ते विश्वास करके उदे उते असवार हो गया, उस बेड़ी ने उनु रस्ते विच डोब देना है, क्योंकि पानी ने उसनु गाल देना है, खत्म कर देना है। इसे तरह मिट्टी दी गल कीती गई, मिट्टी दे भांडे भी गलदे ने, उन्हां विच भी ए समर्था नहीं कि पार कढ लैण। कहण तों भाव संसार दे अंदर जो कुछ भी दिसदा है कागज दी बेड़ी वर्गा है, लगदा है कि इहदे ते पार चले जांगे, पर साडे तों पहलां हजारां ते अरबां दी गिनती विच लोक इस धरती ते जन्मे ने जिन्हां ने संसार दे पदार्थां दी कागज दी बेड़ी ते विश्वास करके इहदे विच सफर कीता ਤੇ ਤਵਾਰੀਖ ਨੇ ਦੱਸਿਆ ਅੱਧ ਵਿੱਚ ਜਾ ਕੇ ਗਲ ਗਈ, ਅੱਧ ਵਿੱਚ ਜਾ ਕੇ ਉਹਨਾਂ ਨੂੰ ਉਹਨਾਂ ਪਦਾਰਥਾਂ ਨੇ ਡੋਬ ਕੇ ਨਸ਼ਟ ਕਰ ਦਿੱਤਾ। ਇਸ ਕਰਕੇ ਕਿਹੜੀ ਬੇੜੀ ਸਾਡੇ ਜੀਵਨ ਨੂੰ ਪਾਰ ਕਰ ਸਕਦੀ ਹੈ, ਕਿਹੜੀ ਪੌੜੀ ਸਾਨੂੰ ਉੱਚੇ ਲੈ ਕੇ ਜਾ ਸਕਦੀ ਹੈ। ਇੱਕ ਹੋਰ ਗੱਲ ਸਾਂਝੀ ਕਰਨੀ ਚਾਹਾਂਗਾ ਕਿ ਬਾਣੀ ਦੇ ਅੰਦਰ ਗੁਰੂ ਧਾਰਨ ਕਰਨ ਤੇ ਜ਼ੋਰ ਜ਼ਰੂਰ ਦਿੱਤਾ ਹੈ, ਪਰ ਕਿਤੇ ਵੀ ਇਹ ਸ਼ਬਦ ਨਹੀਂ ਵਰਤਿਆ, ਕਿਸੇ ਪਸ਼ੂ ਨੂੰ ਕਦੀ ਨਹੀਂ ਕਿਹਾ ਕਿ ਤੂੰ ਗੁਰੂ ਧਾਰਨ ਕਰ ਲੈ। ਕਿਤੇ ਸ਼ਬਦ ਨਹੀਂ ਆਵੇਗਾ ਕਿ ਕਿਸੇ ਪਸ਼ੂ ਵਾਸਤੇ ਗੁਰੂ ਸਾਹਿਬ ਨੇ ਕਿਹਾ ਹੋਵੇ ਕਿ ਕਿਸੇ ਜਾਨਵਰ ਨੂੰ, ਪੰਛੀ ਨੂੰ ਜਾਂ ਜੰਗਲੀ ਜਾਨਵਰ ਨੂੰ ਗੁਰੂ ਦੀ ਲੋੜ ਹੈ। ਲੋੜ ਕੇਵਲ ਦਰਸਾਈ ਹੈ ਤੇ ਆਦਮੀ ਮਨੁੱਖਾ ਤਨ ਵਾਸਤੇ ਇਹਨੂੰ ਗੁਰੂ ਦੀ ਜ਼ਰੂਰਤ ਕਿਉਂ, ਇਹਦਾ ਕਾਰਨ ਕੀ ਹੈ? ਪਸ਼ੂਆਂ ਨੂੰ ਲੋੜ ਨਹੀਂ ਹੈ। ਗੁਰੂ ਦਾ ਕੰਮ ਸਿਰਫ ਇੰਨਾ ਕਿ ਬੰਦੇ ਦੇ ਅੰਦਰ ਜਿਹੜੀ ਅੰਮ੍ਰਿਤ ਦੀ ਦਾਤ ਰੱਬ ਨੇ ਪਾ ਕੇ ਘੱਲੀ ਹੈ ਉਹੀ ਇਹਨੂੰ ਤ੍ਰਿਪਤੀ ਦੇ ਸਕਦੀ। ਜਿੰਨਾ ਚਿਰ ਉਸ ਅੰਮ੍ਰਿਤ ਦੇ ਪਿਆਲੇ ਨੂੰ ਇਹਦਾ ਮੂੰਹ ਨਾ ਲੱਗਾ ਉਹਨਾਂ ਸਮਾਂ ਇਹਨੂੰ ਤ੍ਰਿਪਤੀ ਨਹੀਂ ਆਏਗੀ। ਕਈ ਚੀਜ਼ਾਂ ਦੀ ਅਸਾਂ ਜ਼ਿੰਦਗੀ ਅੰਦਰ ਵਰਤੋਂ ਕੀਤੀ ਹੈ, ਸਰੀਰ ਦੇ ਰਸਾਂ ਨੂੰ ਵਰਤ ਕੇ ਵੇਖਿਆ, ਵਕਤੀ ਤੌਰ ਤੇ ਉਹ ਸਾਨੂੰ ਤ੍ਰਿਪਤੀ ਦਿੰਦੇ ਮਹਿਸੂਸ ਹੁੰਦੇ ਨੇ, ਪਰ ਸਮਾਂ ਪਾ ਕੇ ਜਿਹੜਾ ਰਸ ਸੀ ਉਹ ਹੀ ਬੇਰਸੀ ਦਾ ਰੂਪ ਧਾਰਨ ਕਰ ਲੈਂਦਾ, ਉਹਦੇ ਵਿੱਚੋਂ ਕੋਈ ਤ੍ਰਿਪਤੀ ਪ੍ਰਾਪਤ ਨਹੀਂ ਹੁੰਦੀ। ਪਸ਼ੂਆਂ ਨੂੰ ਕਿਉਂ ਕਿਹਾ ਕਿ ਉਹਨਾਂ ਨੂੰ ਗੁਰੂ ਦੀ ਜ਼ਰੂਰਤ ਨਹੀਂ ਹੈ? ਕੇਵਲ ਮਨੁੱਖ ਤੇ ਹੀ ਕਿਉਂ ਜ਼ੋਰ ਦਿੱਤਾ ਹੈ ਕਿ ਇਹਨੂੰ ਗੁਰੂ ਦੀ ਅੱਤ ਲੋੜ ਹੈ? ਔਰ ਇੱਥੋਂ ਤੱਕ ਗੁਰੂ ਸਾਹਿਬ ਨੇ ਕਹਿ ਦਿੱਤਾ ਕਿ ਉਹ ਮਨੁੱਖ ਪਸ਼ੂਆਂ ਤੋਂ ਵੀ ਨੀਵਾਂ ਜਿਹੜਾ ਗੁਰੂ ਤੋਂ ਹੀਣਾ ਹੈ। ਸ਼ਲੋਕ ਸੰਸਕ੍ਰਿਤੀ ਦੇ ਅੰਦਰ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਨੇ ਕਿ ਗੁਰਮੰਤਰ ਹੀਣਸਿਆ ਜੋ ਪ੍ਰਾਣੀ ਤ੍ਰੇਗੰਤ ਜਨਮ ਭ੍ਰਸ਼ਟਨਾ। ਜਿਹੜਾ ਮਨੁੱਖ ਗੁਰੂ ਦੇ ਮੰਤਰ ਤੋਂ ਹੀਣਾ ਹੈ, ਖਾਲੀ ਹੈ, ਭ੍ਰਸ਼ਟ ਦਾ ਅਰਥ ਹੈ ਉਹਦਾ ਜੀਵਨ ਭ੍ਰਸ਼ਟਿਆ ਹੋਇਆ, ਉਹਦਾ ਜੀਵਨ ਬੇਕਾਰ ਹੈ। ਤ੍ਰੇਗੰਤ ਜਨਮ ਭ੍ਰਸ਼ਟਨਾ, ਕੂਕਰ ਹੈ, ਸ਼ੂਕਰ ਹੈ, ਗਰਦ ਪੈ, ਟੁੱਲ ਖਲ ਹੈ, ਇਨ੍ਹਾਂ ਪੰਛੀਆਂ ਤੋਂ ਵੀ, ਇਨ੍ਹਾਂ ਪਸ਼ੂਆਂ ਤੋਂ ਵੀ ਉਹ ਨੀਵਾਂ ਹੈ। ਹੁਣ ਧਿਆਨ ਦਿਓ, ਗੁਰੂ ਕਿਵੇਂ ਧਾਰਨ ਕਰਨਾ, ਕਿਉਂਕਿ ਇਹ ਪਹਿਲਾਂ ਪਤਾ ਹੋਣਾ ਜ਼ਰੂਰੀ ਹੈ। ਗੁਰੂ ਦੇ ਲੱਛਣ ਕੀ ਨੇ, ਗੁਰੂ ਕਿਵੇਂ ਧਾਰਨ ਕਰੀਦਾ ਹੈ, ਕਿਉਂਕਿ ਇਹ ਗੱਲ ਸਾਫ਼ ਹੋਣੀ ਚਾਹੀਦੀ ਹੈ। ਗੁਰੂ ਦੇ ਕੋਲੋਂ ਮਿਲਣਾ ਕੀ ਹੈ? ਜੇ ਆਪਾਂ ਗੁਰੂ ਧਾਰਨ ਨਹੀਂ ਕੀਤਾ ਤੇ ਸਾਨੂੰ ਕੀ ਨਹੀਂ ਮਿਲਿਆ, ਤੇ ਜਦੋਂ ਗੁਰੂ ਵਾਲੇ ਬਣੇ ਤੇ ਉਥੋਂ ਪ੍ਰਾਪਤੀ ਕਿਹੜੀ ਹੋਣੀ? ਗੁਰੂ ਦੇ ਕੋਲ ਸਭ ਤੋਂ ਵੱਡੀ ਦਾਤ ਕਿਹੜੀ ਹੈ? ਹੈ ਤੇ ਸਾਰਾ ਕੁਝ, ਸੰਸਾਰ ਦੇ ਪਦਾਰਥ ਲੈਣ ਵਾਲੇ ਵੀ ਲੋਕ ਆਉਂਦੇ ਨੇ, ਸੰਸਾਰ ਦੀ ਕੋਈ ਰੁਕਾਵਟ ਆਉਂਦੀ ਤਾਂ ਵੀ ਗੁਰੂ ਕੋਲ ਅਰਦਾਸ, ਪਰ ਜਿਹੜਾ ਸਭ ਤੋਂ ਵੱਡਾ ਖਜ਼ਾਨਾ ਹੈ ਨਾ ਗੁਰੂ ਕੋਲ, ਉਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਆਸਾ ਜੀ ਦੀ ਵਾਰ ਦੇ ਇੱਕ ਸ਼ੰਤ ਦੇ ਵਿੱਚ ਬਿਆਨ ਕੀਤਾ ਹੈ। ਕਹਿੰਦੇ ਗੁਰੂ ਕੋਲ ਆਉਣ ਵਾਲਿਆ ਕੀ ਪਤਾ ਤੇਰੀ ਮੰਗ ਕੀ ਹੋਵੇਗੀ, ਜਿਵੇਂ ਦੀ ਵਾਸ਼ਨਾ ਹੈ ਉਵੇਂ ਦੀ ਮੰਗ ਹੈ, ਜਿਵੇਂ ਦਾ ਬੰਦੇ ਦਾ ਅੰਤਿਸ਼ਕਰਨ ਉਸ ਤਰ੍ਹਾਂ ਦੀ ਉਹ ਮੰਗ ਕਰਦਾ। ਬਹੁਤਾ ਸਮਾਜ ਲੋਭ ਨਾਲ ਭਰਿਆ ਹੋਇਆ, ਧਿਆਨ ਦਿਓ, ਜਿੰਨਾ ਸਮਾਜ ਲੋਭੀ ਹੋਵੇਗਾ ਉਹਨੇ ਨਕਲੀ ਗੁਰੂਆਂ ਦੀ ਬਹੁਤਾਤ ਹੋਵੇਗੀ। ਉਹਨਾਂ ਨੂੰ ਪਰਮਾਤਮਾ ਨੇ ਨਹੀਂ ਬਣਾਇਆ, ਨਾ ਹੋਰ ਕਿਸੇ ਨੇ ਪੈਦਾ ਕੀਤਾ। ਨਕਲੀਆਂ ਜਿਹੜੇ ਨਕਲੀ ਗੁਰੂ ਨੇ ਉਹਨਾਂ ਦੀ ਪੈਦਾਇਸ਼ ਹੀ ਲੋਭੀ ਲੋਕਾਂ ਨੇ ਕੀਤੀ ਏ, ਕਿਉਂਕਿ ਉਹ ਕਾਰੋਬਾਰ ਧੰਦਾ ਕਰਨ ਵਾਲੇ ਲੋਕ ਬੰਦੇ ਦੇ ਮਨ ਨੂੰ ਪੜ ਲੈਂਦੇ ਨੇ ਕਿ ਇਹਦੇ ਅੰਦਰ ਲੋਭ ਹੈ ਸੰਸਾਰ ਦਾ, ਤੇ ਸੰਸਾਰ ਦਾ ਲੋਭ ਪੂਰਾ ਕਰਨ ਦਾ ਝੂਠਾ ਇਸ ਇਹਨਾਂ ਨੂੰ ਆਸ਼ਵਾਸਨ ਦੇ ਕੇ, ਤਸੱਲੀ ਦੇ ਕੇ ਇਹਨਾਂ ਨੂੰ ਲੁੱਟਿਆ ਜਾ ਸਕਦਾ ਹੈ। ਇਸ ਕਰਕੇ ਪੂਰੇ ਗੁਰੂ ਦੇ ਕੋਲ ਕੀ ਹੈ? ਸੰਸਾਰ ਦੇ ਪਦਾਰਥਾਂ ਦੇ ਨਾਲ ਨਾਲ ਸਤਿਗੁਰੂ ਨੇ ਬਚਨ ਕੀਤਾ ਕਿ ਗੁਰੂ ਦੇ ਕੋਲ अमृत का एक बहुत वड्डा भंडारा है, बड़ा वड्डा खजाना। भंडारे का अर्थ हुंदा है इन्ना प्या है कि जिदे विच कदी कमी नहीं आउंदी। हर अमृत भगत भंडार है। गुर सतगुर पासे राम राजे, गुरु कोल सब तो वड्डी चीज केड़ी है? ਇਹ ਵੱਖਰੀ ਗੱਲ। ਜਿੰਨਾ ਚਿਰ ਬੰਦਾ ਵਪਾਰੀ ਨਹੀਂ ਬਣਦਾ, ਗੁਰੂ ਦੇ ਕੋਲ ਪਿਆ ਰਹਿੰਦਾ, ਸਿੱਖ ਉਹਨੂੰ ਲੈ ਨਹੀਂ ਸਕਦਾ ਅੰਦਰ। ਜਿੰਨਾ ਚਿਰ ਪਿਆਸ ਨਹੀਂ ਨਾ ਜਾਗਦੀ, ਆਪੋ ਆਪਣੀ ਖੁਆਇਸ਼ ਹੈ ਨਾ, ਆਪੋ ਆਪਣੀ ਇੱਛਾ ਹੈ। ਮਨੁੱਖ ਕੀ ਚਾਹੁੰਦਾ, ਉਹਨੂੰ ਕੀ ਚਾਹੀਦਾ, ਇਹ ਉਹਦੀ ਇੱਛਾ ਤੇ ਆਧਾਰਿਤ ਹੈ, ਉਹਨੂੰ ਚਾਹੀਦਾ ਕੀ ਹੈ। ਗੁਰੂ ਕੋਲ ਅੰਮ੍ਰਿਤ ਹੈ, ਪਰ ਅੰਮ੍ਰਿਤ ਮਨੁੱਖ ਨੂੰ ਚਾਹੀਦਾ ਕਿ ਨਹੀਂ, ਇਹਦੇ ਉੱਤੇ ਆਧਾਰਿਤ ਹੈ ਕਿ ਉਹਨੂੰ ਅੰਮ੍ਰਿਤ ਮਿਲੇਗਾ ਕਿ ਨਹੀਂ ਮਿਲੇਗਾ। ਗੁਰੂ ਕੋਲ ਸਭ ਤੋਂ ਵੱਡੀ ਦਾਤ ਹੈ ਅੰਮ੍ਰਿਤ ਦੀ, ਔਰ ਉਹਨੂੰ ਪ੍ਰਾਪਤ ਕਰਨ ਵਾਸਤੇ ਉਹਦੀ ਭੁੱਖ ਲੱਗਣੀ ਅਤ ਜ਼ਰੂਰੀ ਹੈ। ਸੰਗਤ ਦੇ ਵਿੱਚ ਬੈਠਿਆਂ, ਸੰਗਤ ਵਿੱਚ ਆਇਆਂ, ਬੰਦੇ ਦੇ ਸੰਸਾਰ ਦੀਆਂ ਦੂਸਰੀਆਂ ਭੁੱਖਾਂ ਸਹਿਜੇ ਸਹਿਜੇ ਘਟਦੀਆਂ ਨੇ, ਤੇ ਉਹ ਭੁੱਖਾਂ ਹੀ ਅੰਮ੍ਰਿਤ ਦੀ ਭੁੱਖ ਵਿੱਚ ਤਬਦੀਲ ਹੋ ਜਾਂਦੀਆਂ ਨੇ, ਜਿਹਨੇ ਜੀਵਨ ਨੂੰ ਤ੍ਰਿਪਤ ਕਰਨਾ ਹੈ। ਵੈਸੇ ਤਾਂ ਸਰੀਰ ਦੀਆਂ 72 ਨਾੜੀਆਂ ਦਾ ਜ਼ਿਕਰ ਵੀ ਕੀਤਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਭਗਤ ਜੀ ਨੇ ਕਿ 70 ਦੋਏ ਭਰੇ ਅੰਮ੍ਰਿਤ ਸਰ ਬਿਖ ਕੋ ਮਾਰ ਕਢਾਵਾਂ। ਸਰੀਰ ਦੀਆਂ 72 ਨਾੜੀਆਂ ਵਿੱਚ ਅੰਮ੍ਰਿਤ ਪਾਇਆ ਰੱਬ ਨੇ, ਉਸ ਸੋਮੇ ਵਿੱਚੋਂ ਨਿਕਲਦਾ ਹੈ। ਜਿੰਨਾ ਚਿਰ ਇਹਨਾਂ ਨਾੜੀਆਂ ਵਿੱਚ ਅੰਮ੍ਰਿਤ ਨਾ ਗਿਆ, ਉਨਾ ਚਿਰ ਇਹਨਾਂ ਨਾੜੀਆਂ ਨੂੰ ਤ੍ਰਿਪਤੀ ਨਹੀਂ ਆਉਣੀ। ਸਰੀਰ ਵੀ ਤ੍ਰਿਪਤ ਨਹੀਂ ਹੁੰਦਾ, ਮਨ ਦੀ ਤੇ ਗੱਲ ਬੜੀ ਦੂਰ ਹੈ। ਸਰੀਰ ਦੀ ਵੀ ਖੁਰਾਕ ਅੰਮ੍ਰਿਤ ਹੈ, ਉਹ ਵੀ ਤਾਂ ਤ੍ਰਿਪਤ ਹੋ ਸਕਦਾ। ਅੱਖਾਂ ਵਿੱਚ ਵੀ ਅੰਮ੍ਰਿਤ ਚਾਹੀਦਾ, ਮੂੰਹ ਵਿੱਚ ਵੀ ਚਾਹੀਦਾ, ਕੰਨਾਂ ਵਿੱਚ ਵੀ ਚਾਹੀਦਾ, ਰੋਮਾਂ ਵਿੱਚ ਵੀ ਇਹਦੀ ਜ਼ਰੂਰਤ। ਇਹ ਇੱਕ ਸਰੀਰ ਦੀ ਜ਼ਰੂਰਤ ਹੈ ਅੰਮ੍ਰਿਤ ਜਿਹੜਾ ਹੈ, ਮਨ ਦੀ ਗੱਲ ਤੇ ਬਹੁਤ ਅੱਗੇ ਹੈ, ਦੂਰ ਹੈ। ਇਸ ਕਰਕੇ ਗੁਰੂ ਜਿਹੜਾ ਹੈ, ਸਰੀਰ ਦੀ ਜ਼ਰੂਰਤ ਹੈ, ਕਦੀ ਕਿਸੇ ਦੇ ਮਨ ਨੂੰ ਤ੍ਰਿਪਤੀ ਨਹੀਂ ਆਈ। ਜਿੰਨੇ ਵੀ ਲੋਕ ਇਸ ਧਰਤੀ ਤੇ ਹੋਏ ਨੇ, ਜਿੰਨਾ ਚਿਰ ਗੁਰੂ ਦਾ ਪੱਲਾ ਨਹੀਂ ਫੜਿਆ, ਉਹਨਾਂ ਦੇ ਜੀਵਨ ਨੂੰ ਕਦੀ ਤ੍ਰਿਪਤੀ ਨਹੀਂ ਆਈ। ਇਸ ਕਰਕੇ ਬਚਨ ਕੀਤੇ, ਗੁਰੂ ਕੋਲੋਂ ਅੰਮ੍ਰਿਤ ਦੀ ਦਾਤ ਲੈਣ ਵਾਸਤੇ ਅੰਦਰ ਭੁੱਖ ਪੈਦਾ ਕਰ। ਹਰ ਅੰਮ੍ਰਿਤ ਭਗਤ ਭੰਡਾਰ ਹੈ, ਗੁਰ ਸਤਿਗੁਰ ਪਾਸੇ ਰਾਮ ਰਾਜੇ। ਗੁਰ ਸਤਿਗੁਰ ਸੱਚਾ ਸ਼ਾਹ ਹੈ, ਸਿੱਖ ਦੇ ਹਰ ਰਸੇ। ਹੁਣ ਇੱਥੇ ਧਿਆਨ ਦੇਣਾ, ਸ਼ਾਹ ਦੇ ਅਰਥ ਹੁੰਦੇ ਨੇ ਜਿਹਦੇ ਕੋਲ ਇੰਨਾ ਧਨ ਹੋਵੇ, ਪਿੰਡਾਂ ਵਿੱਚ ਉਹਨਾਂ ਨੂੰ ਆਪਾਂ ਆੜਤੀ ਕਹਿੰਦੇ ਹਾਂ, ਜਿਹੜੇ ਦੂਸਰਿਆਂ ਨੂੰ ਵੀ ਦੇ ਸਕਦੇ ਨੇ। ਗੁਰੂ ਸ਼ਾਹ ਹੈ ਜਿਹਦੇ ਕੋਲ ਅੰਮ੍ਰਿਤ ਦਾ ਭੰਡਾਰ ਭਰਿਆ ਹੋਇਆ, ਤੇ ਉਹ ਸ਼ਾਹ ਤਾਂ ਹੈ ਕਿ ਉਹਦੇ ਕੋਲੋਂ ਲਿਜਾਣ ਵਾਲਾ ਜ਼ਿਮੀਦਾਰ ਉਹਦੇ ਕੋਲੋਂ ਮਾਇਆ ਲਿਜਾ ਕੇ ਅੱਗੇ ਖੇਤੀ ਕਰਦਾ ਹੈ ਜਾਂ ਵਪਾਰ ਕਰਦਾ ਹੈ। ਸਿੱਖ ਦੇ ਹਰ ਰਾਸੇ, ਸਿੱਖ ਨੂੰ ਉਹ ਨਾਮ ਦੀ ਰਾਸ਼ੀ ਦਿੰਦਾ ਹੈ, ਤੇ ਸਿੱਖ ਦਾ ਫਰਜ਼ ਬਣਦਾ ਗੁਰੂ ਕੋਲੋਂ ਜਿਹੜੀ ਨਾਮ ਦੀ ਦਾਤ ਉਹਨੇ ਲਈ ਹੈ ਉਹਨੂੰ ਘਰ ਜਾ ਕੇ ਉਹਦੀ ਕਮਾਈ ਕਰੇ। ਜਿਉਂ ਜਿਉਂ ਕਮਾਈ ਕਰੇਗਾ ਉਹਦੇ ਵਿੱਚ ਵਾਧਾ ਹੁੰਦਾ ਜਾਏਗਾ। ਇੱਕ ਸੱਚਾਈ ਹੈ, ਵਪਾਰ ਦਾ ਇੱਕ ਸੰਵਿਧਾਨ ਹੈ। ਜਿਹੜੇ ਵਪਾਰੀ ਲੋਕ ਨੇ ਜਾਂ ਕੋਈ ਵੀ ਧਨ ਕਮਾਉਂਦਾ ਦੁਨੀਆਂ ਵਿੱਚ, ਜਦੋਂ ਪਹਿਲਾਂ ਉਹ ਤੁਰੇਗਾ, ਉਹਨੂੰ ਧਨ ਕਮਾਉਣਾ ਬੜਾ ਔਖਾ ਹੈ, ਕਿਉਂਕਿ ਉਹਦੇ ਕੋਲ ਗੁੰਜਾਇਸ਼ ਨਹੀਂ, ਉਹਦੇ ਕੋਲ ਮਾਇਆ ਨਹੀਂ ਹੈ। ਆਰਥਿਕ ਤੌਰ ਤੇ ਉਹ ਅੰਦਰੋਂ ਕੰਗਾਲ ਹੈ, ਉਹਦੇ ਕੋਲ ਇੰਨੀ ਸਮਰੱਥਾ ਨਹੀਂ। ਇਸ ਕਰਕੇ ਪਹਿਲਾਂ ਵਪਾਰ ਬਹੁਤ ਔਖਾ ਹੁੰਦਾ ਹੈ, ਤੇ ਸਮਾਂ ਪਾ ਕੇ ਜਦੋਂ ਧਨ ਵੱਧ ਜਾਏ ਫਿਰ ਉਸ ਬੰਦੇ ਨੂੰ ਬਹੁਤੀ ਚਿੰਤਾ ਨਹੀਂ ਰਹਿੰਦੀ। ਫਿਰ ਕਹਿੰਦੇ ਨੇ ਇਹਦੇ ਕੋਲ ਇੰਨਾ ਧਨ ਹੈ ਵੀ ਇਹਦਾ ਧਨ ਹੀ ਹੋਰ ਧਨ ਨੂੰ ਕਮਾਈ ਜਾਂਦਾ ਹੈ। ਇਹ ਫਰਕ ਹੈ। ਜਿਹੜਾ ਬੰਦਾ ਆਰੰਭ ਵਿੱਚ ਗੁਰੂ ਦੇ ਚਰਨਾਂ ਨਾਲ ਜੁੜਦਾ ਹੈ, ਆਰੰਭ ਵਿੱਚ ਉਹ ਸੁਖਾਲਾ ਨਹੀਂ ਹੁੰਦਾ ਬਹੁਤਾ, ਆਰੰਭ ਵਿੱਚ ਉਹਨੂੰ ਰੁਕਾਵਟਾਂ ਵੀ ਨੇ, ਉਹਦੀ ਕਮਾਈ ਵਿੱਚ ਬਹੁਤਾ ਰਸ ਵੀ ਨਹੀਂ ਪੈਂਦਾ। ਪਰ ਜਦੋਂ ਅੰਦਰ ਉਹ ਖਜ਼ਾਨਾ ਸਹਿਜੇ ਸਹਿਜੇ ਵੱਧਦਾ ਹੈ, ਕੋਈ ਵੀ ਚੀਜ਼ ਹੈ ਭਾਵੇਂ ਕੁਝ ਕਮਾ ਲਓ ਜ਼ਿੰਦਗੀ ਦੇ ਅੰਦਰ, ਉਹਦੇ ਵਿੱਚ ਵਾਧਾ ਹੁੰਦਾ ਤੁਰਿਆ ਜਾਏਗਾ। ਸਾਡੇ ਅੰਦਰ ਕੀ ਹੈ, ਜੋ ਕੁਝ ਸਾਡੇ ਵਿੱਚ ਜ਼ਿਆਦਾ ਹੈ ਉਹਨੂੰ ਅਸੀਂ ਬਹੁਤਾ ਸਮਾਂ ਕਮਾਇਆ, ਇਸ ਕਰਕੇ ਉਹਦੀ ਪੂੰਜੀ ਵੱਧ ਗਈ, ਉਹਦਾ ਖਜ਼ਾਨਾ ਵੱਧ ਗਿਆ। ਤੇ ਜਦੋਂ ਉਹ ਵੱਧ ਜਾਂਦਾ ਹੈ ਫਿਰ ਉਹਨੂੰ ਬੰਦੇ ਨੂੰ ਵਰਤਣਾ ਪੈਂਦਾ, ਧਿਆਨ ਦਿਓ, ਉਹਦੀ ਜ਼ਿੰਦਗੀ ਦੇ ਵਿੱਚ ਜ਼ਿਆਦਾ ਹੋ ਜਾਂਦਾ। ਪੁਰਾਣੇ ਸਮੇਂ ਦੇ ਵਿੱਚ ਪੁਰਾਣੇ ਜਨਮਾਂ ਦੇ ਵਿੱਚ ਜਿਹੜੀਆਂ ਕਮਾਈਆਂ ਅਸੀਂ ਕੀਤੀਆਂ ਨੇ, ਜੇ ਕ੍ਰੋਧ ਵਿੱਚ ਜ਼ਿਆਦਾ ਰਹੇ ਤੇ ਕ੍ਰੋਧ ਦਾ ਖਜ਼ਾਨਾ ਹੁਣ ਸਾਡੇ ਕੋਲ ਬੜਾ ਹੈ, ਉਹਨੂੰ ਕਿਤੇ ਉਹ ਨਹੀਂ ਲਿਆਉਣਾ ਪੈਂਦਾ। ਥੋੜੀ ਜਿਹੀ ਗੱਲ ਹੁੰਦੀ ਕ੍ਰੋਧੀ ਬੰਦਾ ਪਹਿਲਾਂ ਹੀ ਹੋ ਜਾਂਦਾ ਹੈ, ਕਿਉਂਕਿ ਅੰਦਰ ਭਰਿਆ ਹੋਇਆ। ਜੇ ਅਸੀਂ ਲੋਭੀ ਰਹੇ ਹਾਂ ਪਿਛਲੇ ਜਨਮਾਂ ਦੇ ਅੰਦਰ, ਤਾਂ ਲੋਭ ਪੈਦਾ ਕਰਨ ਵਾਸਤੇ ਕਿਸੇ ਨੂੰ ਸਮਝਾਉਣਾ ਨਹੀਂ ਪੈਂਦਾ, ਲੋਭੀ ਆਦਮੀ ਆਪਣੇ ਆਪ ਹੋ ਜਾਂਦਾ ਹੈ। ਤੇ ਜਿਨ੍ਹਾਂ ਨੇ ਪੁਰਾਣੇ ਸਮੇਂ ਦੇ ਵਿੱਚ ਨਾਮ ਦੀ ਕਮਾਈ ਕੀਤੀ ਏ, ਉਹਨਾਂ ਨੂੰ ਵੀ ਸਮਝਾਉਣਾ ਨਹੀਂ ਪੈਂਦਾ, ਉਹ ਆਪਣੇ ਆਪ ਹੀ ਇਸ ਰਾਹ ਤੇ ਤੁਰ ਪੈਂਦੇ ਨੇ। ਭਗਤ ਜੀ ਨੇ ਬਚਨ ਵੀ ਕੀਤਾ ਕਿ ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ, ਹੁਣ ਇਹਨੂੰ ਮਿਟਾਇਆ ਹੀ ਨਹੀਂ ਜਾ ਸਕਦਾ। ਤਾਂ ਜਦੋਂ ਨਾਮ ਦਾ ਧਨ ਸਿੱਖ ਗੁਰੂ ਕੋਲੋਂ ਲੈਂਦਾ ਹੈ, ਆਰੰਭ ਵਿੱਚ ਉਹਨੂੰ ਯਤਨ ਕਰਨਾ ਚਾਹੀਦਾ ਕਿ ਉਹ ਦਿਨ ਰਾਤ ਲਗਾਤਾਰ ਇੱਕ ਰਸ ਕੁਝ ਸਮਾਂ ਗੁਰੂ ਦੇ ਨਿਮਿਤ ਲਾ ਦੇਵੇ। ਜੇ ਉਹਨੇ ਨਾ ਲਾਇਆ ਤੇ ਉਹਦਾ ਕਾਰੋਬਾਰ ਫਿੱਕਾ ਜਿਹਾ ਰਹਿ ਜਾਏਗਾ, ਕੋਈ ਕੰਮ ਨਹੀਂ ਲਾਏਗਾ। ਕਿਸੇ ਵੀ ਕੰਮ ਨੂੰ ਜਦੋਂ ਆਰੰਭ ਵਿੱਚ ਕਰਾਂਗੇ ਨਾ, ਆਰੰਭ ਵਿੱਚ ਉਹਦੇ ਵਿੱਚ ਮਿਹਨਤ ਦੀ ਜ਼ਰੂਰਤ ਹੈ, ਅੱਗੇ ਜਾ ਕੇ ਉਹਦੀ ਮਿਹਨਤ ਘੱਟ ਜਾਂਦੀ ਹੈ। ਇਸ ਕਰਕੇ ਜਦੋਂ ਅਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੀਵਨ ਵੇਖਦੇ ਹਾਂ ਕਿ ਇੰਨੇ ਸਾਲ ਉਹਨਾਂ ਦਾ ਜੀਵਨ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਕੇ ਬੈਠੇ ਰਹੇ। ਬਾਬੇ ਬਕਾਲੇ ਦੇ ਅੰਦਰ 27 ਸਾਲ ਦੀ ਗੱਲ ਚੱਲਦੀ ਏ, 29 ਸਾਲ ਦੀ ਗੱਲ ਚੱਲਦੀ, ਕਿਵੇਂ ਹੋ ਗਿਆ? ਸਾਨੂੰ ਤੇ ਇੱਕ ਘੰਟਾ ਬਹਿਣਾ ਵੀ ਬਹੁਤ ਵੱਡਾ ਲੱਗ ਗਿਆ, ਪਰ ਕਿੱਥੇ ਇੰਨੇ ਸਾਲ? ਕਾਰਨ ਕੀ ਸੀ? ਉਹਨਾਂ ਦੇ ਅੰਦਰ ਭੰਡਾਰ ਹੀ ਇੰਨਾ ਭਰਿਆ ਗਿਆ ਸੀ ਕਿ ਉਹ ਭੰਡਾਰ ਆਪੇ ਭਗਤੀ ਕਰਾਈ ਜਾ ਰਿਹਾ ਸੀ, ਕਰਨੀ ਨਹੀਂ ਪੈਂਦੀ। ਜੋ ਕੁਝ ਅੰਦਰ ਇਕੱਠਾ ਹੋਇਆ ਉਹਨੇ ਆਪਣੇ ਆਪ ਕਰਾਈ ਜਾਣਾ ਹੈ। ਸ਼ੁਰੂ ਤੋਂ ਹੀ ਉਹਦਾ ਜੀਵਨ ਉਸ ਤਰ੍ਹਾਂ ਦਾ ਬਣ ਜਾਂਦਾ ਹੈ। ਇਸ ਕਰਕੇ ਸਿੱਖ ਦਾ ਫਰਜ਼ ਹੈ ਪਹਿਲਾਂ ਤੇ ਉਹ ਗੁਰੂ ਵਾਲਾ ਬਣੇ, ਤੇ ਫਿਰ ਜਿਹੜਾ ਗੁਰੂ ਦੇ ਕੋਲੋਂ ਉਪਦੇਸ਼ ਮਿਲਿਆ ਉਸ ਉਪਦੇਸ਼ ਦੇ ਵਿੱਚ ਵਾਧਾ ਜ਼ਰੂਰ ਕਰੇ। ਜੇ ਵਾਧਾ ਨਹੀਂ ਕਰਦਾ ਤੇ ਉਹ ਗੁਰੂ ਦੇ ਕੰਮ ਦੇ ਵਿੱਚ ਰੁਕਾਵਟ ਬਣ ਕੇ ਬੈਠਾ ਹੋਇਆ। ਉਹਦੀ ਡਿਊਟੀ ਹੈ, ਉਹਦਾ ਕੰਮ ਹੈ, ਹਰ ਇੱਕ ਸਿੱਖ ਦੀ ਡਿਊਟੀ ਹੈ। ਇਸ ਲਈ ਬਚਨ ਕੀਤੇ ਗੁਰ ਸਤਿਗੁਰ ਸੱਚਾ ਸ਼ਾਹ ਹੈ, ਸਿੱਖ ਦੇ ਹਰ ਰਾਸੇ ਧਨ ਧਨ ਵਣਜਾਰਾ ਵਣਜ ਹੈ। ਤੇ ਜਦੋਂ ਕੋਈ ਸਿੱਖ ਗੁਰੂ ਕੋਲੋਂ ਨਾਮ ਦੀ ਦਾਤ ਲੈ ਕੇ ਜਾ ਕੇ ਕਮਾਈ ਕਰਕੇ ਵਾਪਸ ਮੁੜਦਾ ਹੈ, ਤੇ ਜਦੋਂ ਉਹਦੇ ਵਿੱਚ ਵਾਧਾ ਕਰਕੇ ਆਉਂਦਾ ਹੈ, ਗੁਰੂ ਵੱਲੋਂ ਉਹਨੂੰ ਸ਼ਾਬਾਸ਼ ਮਿਲਦੀ ਏ, ਉਹਨੂੰ ਗੁਰੂ ਵੱਲੋਂ ਸਤਿਕਾਰ ਦਿੱਤਾ ਜਾਂਦਾ ਹੈ ਕਿ ਜਿਹੜਾ ਕੰਮ ਇਹਨੇ ਕੀਤਾ ਸੀ ਉਹਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ। ਸੋ ਗੁਰੂ ਤੋਂ ਬਿਨਾਂ ਧਰਮ ਦੇ ਮਾਰਗ ਤੇ ਕੋਈ ਪ੍ਰਗਤੀ ਨਹੀਂ। ਇਸ ਕਰਕੇ ਸਤਿਗੁਰਾਂ ਨੇ ਬਾਣੀ ਦੇ ਵਿੱਚ ਵਾਰ ਵਾਰ ਜ਼ੋਰ ਦਿੱਤਾ ਕਿ ਗੁਰੂ ਵਾਲਾ ਜ਼ਰੂਰ ਬਣ, ਗੁਰੂ ਵਾਲਾ ਬਣ ਕੇ ਸੇਵਾ ਕਰ, ਗੁਰੂ ਕੇ ਚਰਨਾਂ ਨਾਲ ਜ਼ਰੂਰ ਜੁੜ। ਸਿੱਧਾਂ ਨੇ ਗੁਰੂ ਨਾਨਕ ਸਾਹਿਬ ਨੂੰ ਬਚਨ ਕੀਤੇ ਸਨ, ਹੁਣ ਕੁਝ ਗੱਲਾਂ ਥੋੜੀਆਂ ਜਿਹੀਆਂ ਸਾਫ਼ ਕਰਨੀਆਂ ਬਣਦੀਆਂ ਨੇ, ਸਮਝ ਆਉਣੀ ਚਾਹੀਦੀ। ਸਿੱਖੀ ਦੇ ਅੰਦਰ ਕੁਝ ਭੁਲੇਖੇ ਨੇ, ਭਟਕਾਉਣ ਵਾਲੇ ਲੋਕ ਨੇ, ਕਿਉਂਕਿ ਇੱਕੋ ਇੱਕ ਇਸ ਤਰ੍ਹਾਂ ਦਾ ਇਹ ਮਾਰਗ ਹੈ ਜਿਹਦੇ ਵਿੱਚ ਦਿਸਦਾ ਤੇ ਕੁਝ ਹੈ ਨਹੀਂ। ਕੋਈ ਵੀ ਬੰਦਾ ਕੱਪੜੇ ਪਾ ਸਕਦਾ ਗੁਰੂ ਵਾਲੇ। ਜੇ ਕਿਸੇ ਨੂੰ ਬਹੁਤ ਜ਼ਿਆਦਾ ਧੋਖਾ ਦੇਣਾ ਹੋਵੇ ਤੇ ਇਹ ਧਰਮ ਦੇ ਮਾਰਗ ਤੇ ਦਿੱਤਾ ਜਾ ਸਕਦਾ, ਹੋਰ ਕਿਸੇ ਵਿਸ਼ੇ ਵਿੱਚ ਨਹੀਂ, ਕਿਉਂਕਿ ਕਿਸੇ ਨੂੰ ਕੀ ਪਤਾ ਇਹਦੇ ਅੰਦਰ ਕੀ ਹੈ। ਬਾਹਰੋਂ ਵਸਤਰ ਪਾਏ ਜਾ ਸਕਦੇ ਨੇ, ਬਾਹਰੋਂ ਕੱਪੜੇ ਪਾਏ ਜਾ ਸਕਦੇ ਨੇ, ਧੋਖਾ ਦਿੱਤਾ ਜਾ ਸਕਦਾ। ਔਰ 10 ਪਾਤਸ਼ਾਹੀਆਂ ਦੇ ਵਕਤ ਦੇ ਅੰਦਰ ਵੀ ਇਹ ਸਾਰਾ ਕੰਮ, ਇਹ ਸਾਰਾ ਕੁਝ ਚੱਲਦਾ ਰਿਹਾ। ਗੁਰੂ ਨਾਨਕ ਸਾਹਿਬ ਤੋਂ ਇਹਦੀ ਆਰੰਭਤਾ ਹੋ ਚੁੱਕੀ ਸੀ। ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਬੜੀ ਵਿਰੋਧਤਾ ਹੋਈ ਕਿ ਨਕਲੀ ਗੁਰੂਆਂ ਦਾ ਜਾਲ ਵਿਛਦਾ ਰਿਹਾ, ਉਹਨਾਂ ਨੇ ਸੁਭਾਵਕ ਨਾਲ ਆਉਣਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਕਤ, 6ਵੇਂ ਪਾਤਸ਼ਾਹ ਦੇ ਵਕਤ, ਜਿਸ ਵੇਲੇ ਉਹ ਜੰਗਲ ਵਿੱਚ ਸਨ ਸ਼ਿਕਾਰ ਤੇ, ਉਥੇ ਇੱਕ ਘਟਨਾ ਵਾਪਰੀ ਸੀ। ਇਹ ਠੀਕ ਹੈ ਕਿ ਕਿਸੇ ਵੀ ਚੀਜ਼ ਦੀ ਨਕਲ ਕਰ ਲੈਣੀ ਬਹੁਤ ਸੌਖੀ ਹੈ, ਪਰ ਉਹਦਾ ਹਰਜਾਨਾ ਦੇਣਾ ਬਹੁਤ ਔਖਾ ਹੈ। ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜੰਗਲ ਵਿੱਚ ਬੈਠੇ ਨੇ, ਤੇ ਇਤਿਹਾਸ ਕਹਿੰਦਾ ਹੈ ਦੂਰੋਂ ਇੱਕ ਬੜਾ ਭਿਅੰਕਰ, ਬੜੀ ਵੱਡੇ आकार का एक सप बड़ी तेजी उन्हां वल आउंदा है। आले दुआले सिख ने उन्हां ने रोकना चाहिया, हजूर ने कहा नूं रोकना नहीं, आउण दिओ। नेड़े आ गया, धन गुरु हरगोबिंद साहब सच्चे पातशाह ने अपना सज्जा पैर अगे कीता, जोड़ा पाया सी। नेड़े आ के उस सप ने, अजगर ने, गुरु हरगोबिंद साहब सच्चे पातशाह जी दे उस चरण दे नाल अपना सिर लाया ते उत्थे उहदे प्राण पखेरू हो गए, शरीर छड गया ते शरीर छड्डदिआं सार उहदा शरीर पाट गया, टुकड़िआं विच हो गया। जदों शरीर पाटा, सिख हैरान हो गए क्योंकि शरीर दे विचों हजारां दी गिनती विच किरम निकले सन, कीड़े निकले जिहड़े उहनूं खा रहे सन। बड़ी हैरानी दी घटना सी। गुरसिखा ने बेनती की, सतगुरु ये की घटना है, की वापरिया, की कारण ने? सतगुरु ने कहा ये पुराने समय विच साडा मसंद रहा है, गुरु घर का सेवक सी ते इन्ने किते किते गलत कार काम करके धन जिहड़ा है धोखे नाल अपने कोल रखिया, लोकां तो लै लै के खादा, नकली सी, असल कोई नहीं सी, नाम दी कमाई तो हीणा सी, नाम दी कमाई तो खाली सी। इहदे शरीर नूं किरम क्यों पए ने? कहण लगे जिन्हां तो इहनां खादा सी ओह कीड़े बण के नूं खा रहे ने, अज इहदी मुक्ति करन वास्ते इत्थे पहुंचे सी। भाव की धर्म दे मार्ग दे उत्ते जदों मनुख नकल करदा है उहनूं उस जीवन दे विच हिसाब देना पैंदा है। सतगुरु गुरु अंगद देव सच्चे पातशाह जी ने कृपा की, कहन लगे एक नहीं सैकड़े चंद्रमा चढ़ जान, गुरु तो बिना जीवन विच सदा ही हनेरा बनिया रहिंदा है। गुरु तो बिना जीवन हनेरे दे विचों चानण दी किरण नूं लभना औखा हो जाता है। सतगुरु गुरु ग्रंथ साहिब सच्चे पातशाह जी दी बाणी दे विच साहिब ने कई थावां ते जिक्र कीता कि गुरु तो बिना मनुख अखां तो हीण है, जिवें किसी दियां अखां नहीं हनेरा है, हनेरे विच खड़ा उह किवें तुरेगा, फिर उहदा इलाज की है? तां कहण तो भाव की है कि सतगुरु ने गुरु तो बिना हनेरे दी जिहड़ी व्याख्या कीती, भट्टा ने उहदा जिक्र कीता, उह कहिंदे गुर बिन घोर अंधार, गुरु बिन समझ ना आवे। मैं बेनती कर रहा सी गुरु घर दे अंदर जदों सतगुरु गुरु नानक साहिब नूं सिद्धा ने पुछया कि तुहाडे धर्म दा बेस की है, आधार की है, तुसीं गुरु किस नूं कहिंदे हो? क्योंकि गुरु तो बिना पार उतारा ने इहदे उत्ते जोर दिता जांदा है। तुहाडा गुरु कौन है? सिखां नूं अपने चरणां नाल किवें जोड़दे हो? ते साहिब ने बचन कीता सी शब्द गुरु सुरत धुन चेला, ते फिर शरीर दी लोड़ क्यों पई? एक ध्यान देना, गुरु नानक साहिब दे जीवन दे अंदर उन्हां ने शब्द नाल जोड़िया पर नाल नाल देह भी सी गुरु दी। गुरु साहिब देह दे विच रहे, शरीर दे अंदर विचरदे रहे, शरीर दे विच रह के उन्हां ने प्रचार कीता। एक बड़ा वड्डा सवाल है अज दे समें विच, जिन्हां दा ते प्यार है ना गुरु नानक साहिब दे चरणां विच, ओह ते सीधे इस उपदेश नूं मन लैंदे ने, उन्हां दी आस्था ते गुरु नानक दे घर नाल जुड़ जांदी है कि दस पातशाहियां तों बाद गुरु ग्रंथ साहिब जी नूं गुरता गद्दी दित्ती और पंज प्यारियां दे राहीं नाम दी दात दे दित्ती, इत्थे उन्हां दी आस्था रुक गई, उन्हां दा प्यार रुक गया। पर दूजे पासे अज कल कुछ लोग पंजाब दे भोले भाले लोकां नूं भटका रहे ने कि देह तों बिना मनुख दा पार उतारा किवें हो सकदा है, जिन्ना चिर देह नहीं। कुछ असीं वी इस मामले दे विच अवेसले रहे हां, कुछ गल्लां दी सानूं वी समझ नहीं आई। ध्यान दिओ, गुरु साहिब ने शब्द नाल जोड़िया पर उस वेले गुरु दी देह मौजूद सी, उहदे तों बाद धन गुरु ग्रंथ साहिब जी दे नाल जोड़िया ते पंजां दी देह दे नाल शब्द नूं पास करन वास्ते पंज प्यारियां दा रूप दे दिता, क्योंकि देह दी जरूरत पैंदी है। तीन हिस्सिआं विच वंडिआ आपां जदों इतिहास वल झाती मारने आं, ਤੇ ਗੁਰੂ ਸਾਹਿਬ ਦੇ ਵਕਤ ਦੇ ਵਿੱਚ ਵੀ ਜਦੋਂ 10 ਪਾਤਸ਼ਾਹੀਆਂ ਮੌਜੂਦ ਸਨ ਉਦੋਂ ਵੀ ਸ਼ਬਦ ਗੁਰੂ ਪ੍ਰਧਾਨ ਰਿਹਾ ਹੈ। ਮੈਂ ਇੱਕ ਉਦਾਹਰਣ ਦਿਆਂਗਾ ਕਿ ਸਿੱਖ ਧਰਮ ਦੇ ਅੰਦਰ ਸਭ ਤੋਂ ਵੱਡੀ ਉਮਰ ਦੇ ਗੁਰਸਿੱਖ ਮਹਾਂਪੁਰਸ਼ ਬ੍ਰਹਮ ਗਿਆਨੀ ਜਿਨ੍ਹਾਂ ਨੂੰ ਆਪਾਂ ਬਾਬਾ ਬੁੱਢਾ ਸਾਹਿਬ ਕਹਿੰਦੇ ਹਾਂ, ਜਿਨ੍ਹਾਂ ਦੀ ਉਮਰ ਤਕਰੀਬਨ 125 ਸਾਲ ਸੀ, 112 ਸਾਲ ਉਹਨਾਂ ਨੇ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ। 12-13 12.5 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਏ ਸਨ, ਗੁਰੂ ਨਾਨਕ ਸਾਹਿਬ ਦੇ ਚਰਨੀ ਲੱਗੇ, ਚਰਨਾ ਅੰਮ੍ਰਿਤ ਲਿਆ, ਗੁਰੂ ਧਾਰਨ ਕਰ ਲਿਆ, ਸੇਵਾ ਕਰਦੇ ਰਹੇ, ਗੁਰੂ ਨਾਨਕ ਸਾਹਿਬ ਦਾ ਸਿਧਾਂਤ ਸਮਝ ਲਿਆ, ਸ਼ਬਦ ਨਾਲ ਜੁੜ ਗਏ। ਹੁਣ ਉਹ ਬਾਬਾ ਬੁੱਢਾ ਜੀ 6 ਗੁਰੂ ਸਾਹਿਬਾਨ ਦੇ ਵਕਤ ਤੱਕ ਸਰੀਰਕ ਤੌਰ ਤੇ ਗੁਰੂ ਘਰ ਵਿੱਚ ਸੇਵਾ ਕਰਦੇ ਰਹੇ। ਮੈਂ ਜਿਹੜੀ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਸਾਨੂੰ ਕੁਝ ਗੱਲਾਂ ਦੇ ਉੱਤੇ ਹੱਲ ਕਰਨਾ ਚਾਹੀਦਾ, ਬੋਲਣਾ ਚਾਹੀਦਾ ਕਿ ਦੇਹ ਦਾ ਕੰਸੈਪਟ ਕੀ ਹੈ ਸਿੱਖੀ ਵਿੱਚ, ਸ਼ਬਦ ਦਾ ਕੀ ਹੈ ਤੇ ਗੁਰਮੁਖ ਦੀ ਥਾਂ ਕਿਹੜੀ ਹੈ। ਕਿਉਂਕਿ ਅੱਜ ਇਹ ਜਾਲ ਫੈਲਿਆ ਪੰਜਾਬ ਦੇ ਅੰਦਰ, ਉਹ ਸਿੱਧਾ ਕਹਿੰਦੇ ਨੇ ਵੀ ਦੇਹ ਤੋਂ ਬਿਨਾਂ ਗੁਰੂ ਕਿਵੇਂ ਹੋ ਸਕਦਾ, ਔਰ ਇਹ ਸ਼ਬਦ ਪੜਿਆ ਜਾਂਦਾ ਸਤਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ। ਤੇ ਦਲੀਲ ਇਹ ਦਿੱਤੀ ਜਾਂਦੀ ਏ ਕਿ ਸਤਿਗੁਰੂ ਨੂੰ ਤੇ ਸਤਪੁਰਖ ਨੂੰ ਪਰਮਾਤਮਾ ਨੂੰ ਤੇ ਉਹ ਹੀ ਜਾਣ ਸਕਦਾ ਨਾ ਜਿਹਦੇ ਕੋਲ ਦੇਹ ਹੈ, ਕਿੰਨੇ ਜਾਣਿਆ ਉਸਨੂੰ। ਉਹਨਾਂ ਦਾ ਸਾਰਾ ਜ਼ੋਰ ਹੈ ਕਿ ਬਾਣੀ ਤੋਂ, ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਖ ਜਗਤ ਨੂੰ ਦੂਰ ਕੀਤਾ ਜਾਏ। ਉਹਦਾ ਕਾਰਨ ਅਸੀਂ ਵੀ ਬਣੇ, ਕਿਉਂਕਿ ਸਾਨੂੰ ਸਿੱਖੀ ਦੇ ਕੰਸੈਪਟ ਦੀ ਆਪ ਸਮਝ ਨਹੀਂ ਆਈ, ਤੇ ਜੇ ਆਪ ਸਮਝ ਨਹੀਂ ਆਈ ਤੇ ਲੋਕਾਂ ਨੂੰ ਫਿਰ ਕਿਵੇਂ ਦੱਸ ਸਕਦੇ। ਧਿਆਨ ਦਈਏ, ਧੰਨ ਗੁਰੂ ਨਾਨਕ ਸਾਹਿਬ ਦੇ ਸਮੇਂ ਬਾਬਾ ਬੁੱਢਾ ਜੀ ਨੇ ਜਿਸ ਗੁਰੂ ਨੂੰ ਗੁਰੂ ਧਾਰਨ ਕੀਤਾ ਸੀ ਉਹ ਗੁਰੂ ਦੀ ਦੇਹ ਨਹੀਂ ਸੀ, ਉਹਨਾਂ ਉਦੋਂ ਵੀ ਸ਼ਬਦ ਨੂੰ ਗੁਰੂ ਧਾਰਨ ਕੀਤਾ। ਕਿਉਂਕਿ ਜਦੋਂ ਬਾਬਾ ਬੁੱਢਾ ਜੀ ਦੇ ਸਮੇਂ ਗੁਰੂ ਨਾਨਕ ਸਾਹਿਬ ਜਿੰਨਾ ਚਿਰ ਸਰੀਰ ਵਿੱਚ ਰਹਿੰਦੇ ਨੇ, ਜਦੋਂ ਉਹਨਾਂ ਨੇ ਸਰੀਰ ਤਿਆਗਿਆ ਤੇ ਸਰੀਰ ਤਿਆਗਣ ਤੋਂ ਬਾਅਦ ਜਿਹੜੀ ਬਾਣੀ ਸੀ ਤੇ ਸ਼ਬਦ ਜੋਤ ਗੁਰੂ ਅੰਗਦ ਦੇਵ ਜੀ ਵਿੱਚ ਟਿਕਾ ਦਿੱਤੀ। ਹੁਣ ਉੱਥੇ ਇੱਕ ਸਵਾਲ ਖੜਾ ਹੁੰਦਾ ਹੈ ਕਿ ਜਦੋਂ ਦੂਸਰੇ ਗੁਰੂ ਬਣੇ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਤੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਚਲੇਗਾ ਸਰੀਰਕ ਤੌਰ ਤੇ, ਪਰ ਸਿੱਖ ਮੌਜੂਦ ਸੀ ਬਾਬਾ ਬੁੱਢਾ ਜੀ। ਬਾਬਾ ਬੁੱਢਾ ਜੀ ਤੋਂ ਬਿਨਾਂ ਹੋਰ ਵੀ ਕਈ ਸਿੱਖ ਸਨ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਗੁਰੂ ਧਾਰਨ ਕਰ ਲਿਆ ਸੀ ਤੇ ਗੁਰੂ ਨਾਨਕ ਸਾਹਿਬ ਚਲੇ ਗਏ, ਗੁਰੂ ਅੰਗਦ ਦੇਵ ਮੌਜੂਦ ਸਨ, ਪਰ ਇਹ ਕਿਤੇ ਵੀ ਮਿਲਦਾ ਨਹੀਂ ਕਿ ਉਹਨਾਂ ਸਿੱਖਾਂ ਨੇ ਪਰਤ ਕੇ ਗੁਰੂ ਅੰਗਦ ਦੇਵ ਜੀ ਨੂੰ ਫਿਰ ਗੁਰੂ ਧਾਰਿਆ ਹੋਵੇ, ਕਿਉਂਕਿ ਜ਼ਰੂਰਤ ਹੀ ਨਹੀਂ ਸੀ। ਜਿਹੜੇ ਸ਼ਬਦ ਨੂੰ ਉਸ ਵੇਲੇ ਗੁਰੂ ਧਾਰਿਆ ਸੀ ਗੁਰੂ ਨਾਨਕ ਸਾਹਿਬ ਦੇ ਵਕਤ, ਉਹੀ ਸ਼ਬਦ ਉਹੀ ਬਾਣੀ ਗੁਰੂ ਅੰਗਦ ਦੇਵ ਜੀ ਵਿੱਚ ਮੌਜੂਦ ਸੀ, ਇਸ ਕਰਕੇ ਲੋੜ ਨਹੀਂ ਪਈ। ਫਿਰ ਤੀਜੇ ਪਾਤਸ਼ਾਹ ਦਾ ਵਕਤ ਆਉਂਦਾ, ਬਾਬਾ ਬੁੱਢਾ ਜੀ ਉਦੋਂ ਵੀ ਮੌਜੂਦ ਨੇ। ਫਿਰ ਚੌਥੇ ਪਾਤਸ਼ਾਹ ਦਾ ਵਕਤ ਆਉਂਦਾ, ਬਾਬਾ ਬੁੱਢਾ ਜੀ ਫਿਰ ਮੌਜੂਦ ਨੇ। ਪੰਜਵੇਂ ਪਾਤਸ਼ਾਹ ਦਾ ਵਕਤ ਆਇਆ, ਛੇਵੇਂ ਪਾਤਸ਼ਾਹ ਦਾ ਵਕਤ ਆਇਆ, ਗੁਰੂ ਨੇ 6 ਦੇਹਾਂ ਤੱਕ ਰੂਪ ਧਾਰਨ ਕਰ ਲਿਆ, ਪਰ ਸਿੱਖ ਦੀ ਦੇਹ ਅਜੇ ਪਹਿਲੀ ਮੌਜੂਦ ਸੀ। ਇਹ ਬੜੀ ਵੱਡੀ ਇਤਿਹਾਸਕ ਕਸਵੱਟੀ ਹੈ ਕਿ ਗੁਰੂ ਨੇ 5 ਸਰੀਰ ਬਦਲ ਲਏ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ 6ਵੇਂ ਪਾਤਸ਼ਾਹ ਤੱਕ ਆ ਗਏ, ਪਰ ਉਸ ਸਿੱਖ ਦੀ ਦੇਹ ਉਹ ਹੀ ਮੌਜੂਦ ਸੀ। ਸਵਾਲ ਖੜਾ ਹੁੰਦਾ, ਜੇ ਦੇਹ ਗੁਰੂ ਸੀ ਤੇ ਜਦੋਂ ਵੀ ਗੁਰੂ ਬਦਲਦਾ ਉਸੇ ਵੇਲੇ ਗੁਰੂ ਨਵਾਂ ਧਾਰਨ ਕਰਨਾ ਪੈਣਾ ਸੀ, ਪਰ ਗੁਰੂ ਧਾਰਨ ਨਹੀਂ ਕੀਤਾ। ਉਹਦਾ ਕਾਰਨ ਕੀ ਹੈ ਕਿ ਉਦੋਂ ਵੀ ਦੇਹਾਂ ਗੁਰੂ ਨਹੀਂ ਸਨ, ਉਸ ਵੇਲੇ ਵੀ ਸ਼ਬਦ ਗੁਰੂ ਸੀ, ਪਰ ਸ਼ਬਦ ਨੂੰ ਪਾਸ ਕਰਨ ਵਾਸਤੇ, ਸਿੱਖ ਤੱਕ ਪਹੁੰਚਾਉਣ ਵਾਸਤੇ ਤੇ ਫਿਰ ਸ਼ਬਦ ਦੀ ਕਮਾਈ ਕਰਨ ਵਾਸਤੇ 2 ਚੀਜ਼ਾਂ ਦੀ ਲੋੜ ਹੋਇਆ ਕਰਦੀ ਹੈ। ਧਿਆਨ ਦਿਓ, ਇਹ ਚੀਜ਼ਾਂ ਸਾਨੂੰ ਸਮਝਣੀਆਂ ਅਤ ਜ਼ਰੂਰੀ ਨੇ। ਕੁਝ ਚੀਜ਼ਾਂ ਭੁਲੇਖਿਆਂ ਵਿੱਚ ਚੱਲ ਰਹੀਆਂ ਨੇ। ਸ਼ਬਦ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸੰਪੂਰਨ ਗੁਰੂ ਨੇ, ਪਰ ਜਿਹੜਾ ਨਾਮ ਹੈ ਨਾ ਸ਼ਬਦ, ਉਹਨੂੰ ਸਿੱਖ ਤੱਕ ਲੈ ਕੇ ਜਾਣ ਵਾਸਤੇ ਦੇਹ ਦੀ ਲੋੜ ਪੈਂਦੀ ਹੈ, ਦੇਹ ਚਾਹੀਦੀ। ਫਿਰ ਉਹਦੇ ਤੋਂ ਬਾਅਦ ਫਿਰ ਦੇਹਾਂ ਦੀ ਲੋੜ ਪੈਂਦੀ ਹੈ ਕਿ ਉਸ ਸ਼ਬਦ ਦੀ ਕਮਾਈ ਦੇ ਵਿੱਚ ਸਹਾਰਾ ਕੀਤਾ ਜਾਏ, ਸਿੱਖੀ ਨੂੰ ਸਮਝਿਆ ਜਾਏ। ਇਹ ਦੋ ਚੀਜ਼ਾਂ ਦੀ ਲੋੜ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਵੀ ਲੋੜ ਹੈ ਤੇ 10 ਪਾਤਸ਼ਾਹੀਆਂ ਦੇ ਹੁੰਦਿਆਂ ਵੀ ਇਹ ਦੋਵੇਂ ਚੀਜ਼ਾਂ ਨਾਲ ਰਹੀਆਂ। ਉਦੋਂ ਵੀ ਬਾਣੀ ਹੀ ਗੁਰੂ ਸੀ, ਔਰ ਇਤਿਹਾਸ ਇੱਥੋਂ ਤੱਕ ਕਹਿੰਦਾ ਹੈ ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਦਾ ਆਨੰਦ ਕਾਰਜ ਹੋਣਾ ਸੀ ਬਟਾਲੇ ਦੇ ਅੰਦਰ, ਤੇ ਉਸ ਵੇਲੇ ਰਿਵਾਜ ਸੀ ਅੱਗ ਦੇ ਦੁਆਲੇ ਫੇਰੇ ਲੈਣੇ ਨੇ, ਪੁਰਾਣੀ ਰੀਤੀ ਚੱਲਦੀ ਸੀ ਜਿਵੇਂ ਜਨੇਊ ਦੀ ਸੀ ਇਸ ਤਰ੍ਹਾਂ ਅੱਗ ਦੀ ਸੀ। ਤਾਂ ਜਦੋਂ ਉੱਥੇ ਆਨੰਦ ਕਾਰਜ ਦੀ ਤਿਆਰੀ ਹੋਈ ਤੇ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ, ਉਹਨਾਂ ਨੇ ਕਿਹਾ ਮੈਂ ਅੱਗ ਦੇ ਦੁਆਲੇ ਫੇਰੇ ਨਹੀਂ ਲੈਣੇ। ਫਿਰ ਕਿਵੇਂ ਆਨੰਦ ਕਾਰਜ ਕਰਾਉਣਾ? ਉੱਥੇ ਪ੍ਰਿੰਸੀਪਲ ਸਤਵੀਰ ਸਿੰਘ ਨੇ ਬਲਿਓ ਚਿਰਾਗ, ਜਿਹੜੀ ਉਹਨਾਂ ਪਹਿਲੀ ਪੋਥੀ ਲਿਖੀ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਉੱਤੇ, ਉਹਨਾਂ ਨੇ ਹਵਾਲਾ ਦਿੱਤਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਨੰਦ ਕਾਰਜ ਤੋਂ ਪਹਿਲਾਂ ਇੱਕ ਕਾਗਜ਼ ਲਿਆ ਤੇ ਕਾਗਜ਼ ਦੇ ਉੱਤੇ ਮੂਲ ਮੰਤਰ ਲਿਖਿਆ। ਮੂਲ ਮੰਤਰ ਲਿਖ ਕੇ ਇੱਕ ਚੌਂਕੀ ਮੰਗਾ ਕੇ ਉੱਤੇ ਰੁਮਾਲਾ ਪਾ ਕੇ ਕਾਗਜ਼ ਰੱਖਿਆ ਤੇ ਉਸ ਮੂਲ ਮੰਤਰ ਦੇ ਦੁਆਲੇ ਲਾਵਾਂ ਲਈਆਂ। ਇਸ ਤਰ੍ਹਾਂ ਆਨੰਦ ਕਾਰਜ ਦੀ ਰਸਮ ਨਿਭਾਈ ਸੀ। ਇਹਦਾ ਭਾਵ ਕੀ ਹੈ? ਇਹਦਾ ਭਾਵ ਹੈ ਉਦੋਂ ਵੀ ਸ਼ਬਦ ਗੁਰੂ ਸੀ, ਅੱਜ ਨਹੀਂ। ਜੇ ਗੁਰੂ ਗ੍ਰੰਥ ਸਾਹਿਬ ਤੇ ਪਰਪੱਕਤਾ ਲਿਆਉਣੀ ਹੈ ਤੇ ਸਾਡੇ ਪ੍ਰਚਾਰਕਾਂ ਨੂੰ ਇਹਦੇ ਉੱਤੇ ਮਿਹਨਤ ਕਰਨੀ ਪਏਗੀ ਕਿ ਜਿਹੜਾ ਸਿਧਾਂਤ ਗੁਰੂ ਨਾਨਕ ਸਾਹਿਬ ਦੇ ਵਕਤ ਸੀ ਉਹ ਹੀ ਅੱਜ ਕੰਮ ਕਰ ਰਿਹਾ ਹੈ, ਨਹੀਂ ਤੇ ਮਨ ਡੋਲਦੇ ਨੇ ਕਿਉਂਕਿ ਜਾਲ ਵਿਛੇ ਹੋਏ ਨੇ ਚੌਵਾਂ ਪਾਸੇ ਇਸ ਚੀਜ਼ ਨੂੰ ਤੋੜਨ ਵਾਸਤੇ। ਉਸ ਵਕਤ ਸ਼ਬਦ ਗੁਰੂ ਸੀ, ਸਿੱਖ ਸ਼ਬਦ ਨਾਲ ਜੁੜੇ, ਉਹਨਾਂ ਨੇ ਸ਼ਬਦ ਦੀ ਕਮਾਈ ਕੀਤੀ। ਹੋਰ ਉਦਾਹਰਣ ਦੇਣੀ ਚਾਹੁੰਦਾ, ਗੁਰੂ ਨਾਨਕ ਸਾਹਿਬ ਦੇ ਪਹਿਲੇ ਸਿੱਖਾਂ ਵਿੱਚੋਂ ਭਾਈ ਮਨ ਸੁਖ ਹੋਇਆ, ਵਪਾਰੀ ਸੀ। ਜਦੋਂ ਸਿੰਗਲਾ ਦੀਪ ਜਾਣ ਲੱਗਾ, ਪਹਿਲਾਂ ਸੰਗਤ ਕਰਦਾ ਰਿਹਾ ਸੁਲਤਾਨਪੁਰ ਦੇ ਅੰਦਰ, ਤੁਰਨ ਲੱਗਿਆਂ ਇਹਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਬੇਨਤੀ ਕੀਤੀ, ਸਤਿਗੁਰੂ ਤੁਹਾਡੇ ਤੋਂ ਵਿਛੜਨ ਨੂੰ ਚਿੱਤ ਨਹੀਂ ਕਰਦਾ, ਮੈਂ ਤੁਹਾਡੇ ਤੋਂ ਬਿਨਾਂ ਰਹਿ ਨਹੀਂ ਸਕਦਾ, ਪਰ ਦੂਰ ਬੜੀ ਜਾਣਾ, ਸਿੰਗਲਾ ਦੀਪ ਵਿੱਚ ਜਾਣਾ, ਬੰਗਲਾਦੇਸ਼ ਵਿੱਚ ਜਾਣਾ, ਦੂਰ ਦੂਰ ਵਪਾਰ ਹੈ ਮੇਰਾ, ਕਿਵੇਂ ਮੈਂ ਆਪਣੇ ਜੀਵਨ ਨੂੰ ਬਿਤਾਵਾਂਗਾ? ਤੇ ਉਸ ਵੇਲੇ ਫਿਰ ਗੁਰੂ ਸਾਹਿਬ ਨੇ ਕਲਮ ਤੇ ਕਾਗਜ਼ ਮੰਗਾਇਆ, ਫਿਰ ਗੁਰਬਾਣੀ ਦੇ ਸ਼ਬਦ ਲਿਖ ਕੇ ਦਿੱਤੇ ਔਰ ਬਚਨ ਕੀਤਾ ਸੀ ਮਨ ਸੁਖ, ਜਦੋਂ ਅੰਮ੍ਰਿਤ ਵੇਲੇ ਪਿਆਰ ਨਾਲ ਇਹ ਬਾਣੀ ਪੜੇਗਾ ਤੇ ਬਾਣੀ ਪੜਨ ਤੋਂ ਬਾਅਦ ਤੇਰੇ ਅੰਦਰ ਨੂੰ ਆਪੇ ਧਰਵਾਸ ਮਿਲ ਜਾਏਗੀ। ਜਿਹੜੀ ਤੈਨੂੰ ਧਰਵਾਸ ਮੇਰੇ ਕੋਲ ਬਹਿ ਕੇ ਮਿਲਦੀ ਏ, ਇਹ ਧਰਵਾਸ ਸ਼ਬਦ ਤੈਨੂੰ ਦਏਗਾ। ਉਦੋਂ ਹੀ ਗੁਰੂ ਸਾਹਿਬ ਨੇ ਸ਼ਬਦ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਸੀ। ਦੂਸਰੀ ਬੇਨਤੀ ਹੋਰ ਕਰਾਂ, ਗੁਰੂ ਨਾਨਕ ਸਾਹਿਬ ਜਦੋਂ ਬਗਦਾਦ ਵਿੱਚ ਗਏ ਨੇ, ਉਥੇ ਦਸਤਗੀਰ ਕੋਲ ਰਹੇ, ਉਹ ਪ੍ਰੇਮੀ ਹੋ ਗਿਆ, ਕਈ ਦਿਨ ਰਹੇ, ਇੱਕ ਦਿਨ ਵਾਪਸ ਤੁਰਨ ਲੱਗੇ ਤੇ ਦਸਤਗੀਰ ਜਿਹੜਾ ਦਰਵਾਜ਼ੇ ਵਿੱਚ ਖਲੋ ਗਿਆ, ਕਹਿੰਦਾ ਤੁਸੀਂ ਸਾਰੀ ਉਮਰ ਮੇਰੇ ਘਰ ਰਹੋ, ਮੇਰਾ ਜੀਵਨ ਤੁਹਾਡੇ ਤੋਂ ਬਿਨਾਂ ਬੀਤਣਾ ਨਹੀਂ। ਇਹ ਉਹਨਾਂ ਸਰੀਰਾਂ ਦਾ ਮੋਹ ਹੁੰਦਾ ਹੈ ਜਿਹਦੇ ਵਿੱਚੋਂ ਬੰਦੇ ਨੂੰ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ, ਨਾਮ ਦੀ ਪ੍ਰਾਪਤੀ। ਮੇਰੇ ਕੋਲ ਰਹੋ, ਸਤਿਗੁਰਾਂ ਨੇ ਬਹੁਤ ਸਮਝਾਇਆ ਪਰ ਮੰਨਿਆ ਨਹੀਂ। ਅਖੀਰ ਨੂੰ ਹਜ਼ੂਰ ਨੇ ਬਚਨ ਕੀਤੇ, ਕਹਿਣ ਲੱਗੇ ਦਸਤਗੀਰ ਜਿਸ ਦਿਨ ਆਇਆ ਸਾਂ ਉਸ ਦਿਨ ਤੂੰ ਇੱਕ ਸ਼ਬਦ ਕਿਹਾ ਸੀ ਕਿ ਸਤਿਗੁਰੂ ਤੁਹਾਡੇ ਮੁਖਾਰਬਿੰਦ ਤੋਂ ਜਿਹੜੇ ਬਚਨ ਨਿਕਲਦੇ ਨੇ, ਧਰਤੀ ਦੇ ਸਾਰੇ ਫੁੱਲਾਂ ਵਿੱਚ ਇੰਨੀ ਸੁਗੰਧੀ ਨਹੀਂ ਜਿੰਨੀ ਤੁਹਾਡੇ ਸ਼ਬਦਾਂ ਵਿੱਚ ਸੁਗੰਧੀ ਹੈ। ਕਹਿਣ ਲੱਗੇ ਮੈਂ ਕਿਹਾ ਸੀ ਜ਼ਰੂਰ। ਕਹਿੰਦੇ ਫਿਰ ਮੈਂ ਤੈਨੂੰ ਇਹ ਕਹਿਣਾ ਚਾਹੁੰਦਾ ਵੀ ਤੂੰ ਮੇਰੇ ਨਾਲ ਨਾ ਜੁੜੀ, ਤੂੰ ਮੇਰੇ ਸ਼ਬਦਾਂ ਨਾਲ ਜੁੜ ਜਾ, ਜੇ ਉਹਦੇ ਵਿੱਚੋਂ ਤੈਨੂੰ ਸੁਗੰਧੀ ਆਈ ਸੀ ਤੇ ਆਉਂਦੀ ਰਹੇਗੀ। ਉੱਥੇ ਉਹਨੂੰ ਵੀ ਸ਼ਬਦ ਨਾਲ ਜੋੜ ਕੇ ਤੁਰੇ। ਕਹਿਣ ਤੋਂ ਭਾਵ ਕੀ ਹੈ, ਗੁਰੂ ਨਾਨਕ ਸਾਹਿਬ ਨੇ ਵੀ ਸ਼ਬਦ ਦ੍ਰਿੜਾਇਆ, ਪਰ ਸ਼ਬਦ ਦੇਣ ਦਾ ਜਿਹੜਾ ਤਰੀਕਾ ਸੀ, 10 ਪਾਤਸ਼ਾਹੀਆਂ ਆਪਣੇ ਸਰੀਰ ਰਾਹੀਂ ਸਿੱਖਾਂ ਨੂੰ ਦਿੰਦੀਆਂ ਰਹੀਆਂ, 9 ਪਾਤਸ਼ਾਹੀਆਂ ਤੱਕ ਚਰਨ ਪੌਲ ਦੀ ਜਿਹੜੀ ਮਰਿਆਦਾ ਚੱਲਦੀ ਰਹੀ, ਗੁਰੂ ਕੇ ਚਰਨ ਧੋ ਕੇ ਦੇਣੇ ਤੇ ਗੁਰੂ ਸਾਹਿਬ ਸਿੱਖ ਦੇ ਸਿਰ ਤੇ ਹੱਥ ਰੱਖਦੇ ਸਨ, ਕਹਿੰਦੇ ਸਨ ਕਹੋ ਵਾਹਿਗੁਰੂ। ਸਿੱਖ ਵਾਹਿਗੁਰੂ ਕਹਿੰਦਾ ਸੀ ਤੇ ਨਾਮ ਦਿੜ ਹੋ ਜਾਂਦਾ ਸੀ, ਫਿਰ ਉਸ ਵਾਹਿਗੁਰੂ ਨੂੰ ਜਪਦਾ ਸੀ, ਇਹ ਤਰੀਕਾ ਸੀ। ਪਰ ਉਸੇ ਹੀ ਵਕਤ ਇੱਕ ਤੀਜੀ ਚੀਜ਼ ਤੋਂ ਕੰਮ ਲਿਆ ਗੁਰੂ ਸਾਹਿਬ ਨੇ। ਜਿੱਥੇ ਜਾਂਦੇ ਨੇ, ਜਿੱਥੇ ਸੰਗਤ ਇਕੱਠੀ ਹੁੰਦੀ ਹੈ, ਉੱਥੇ ਲਗਾਤਾਰ ਤੇ ਰਹਿ ਨਹੀਂ ਸਨ ਸਕਦੇ, ਪਰ ਹਰ ਇੱਕ ਇਲਾਕੇ ਵਿੱਚ ਇੱਕ ਮੰਜੀਦਾਰ ਥਾਪਦੇ ਨੇ, ਜਿਹਨੂੰ ਗੁਰਮੁਖ ਦੀ ਪਦਵੀ ਦਿੰਦੇ ਨੇ। ਗੁਰਮੁਖ ਦੀ ਪਦਵੀ ਗੁਰੂ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਰਹੀ ਹੈ। ਤੁਸੀਂ ਇਤਿਹਾਸ ਪੜ੍ਹ ਕੇ ਵੇਖੋ, ਜਦੋਂ ਪਟਨਾ ਸਾਹਿਬ ਗਏ, ਪਟਨਾ ਸਾਹਿਬ ਦੀ ਧਰਤੀ ਤੇ ਸਾਲਸਰੈ ਜੌਹਰੀ ਮਿਲਿਆ, ਉਹਦਾ ਉਧਾਰ ਕੀਤਾ, ਹੋਰ ਲੋਕਾਂ ਦਾ ਉਧਾਰ ਕੀਤਾ, ਤੇ ਉੱਥੇ ਸਾਲਸਰਾਏ ਦਾ ਇੱਕ ਨੌਕਰ ਸੀ ਭਾਈ ਅਧਰਕਾ, ਜਿਹਦੇ ਉੱਤੇ ਗੁਰੂ ਉਪਦੇਸ਼ ਦਾ ਅਸਰ ਹੋ ਗਿਆ, ਉਹਦਾ ਅੰਦਰ ਰੰਗਿਆ ਗਿਆ, ਉਹਦੇ ਅੰਦਰ ਸ਼ਬਦ ਟਿਕ ਗਿਆ, ਤੇ ਸਤਿਗੁਰੂ ਨੇ ਉਹਨੂੰ ਮੰਜੀ ਤੇ ਬਿਠਾ ਦਿੱਤਾ। ਕਹਿਣ ਲੱਗੇ ਮੇਰੇ ਜਾਣ ਤੋਂ ਬਾਅਦ ਇਹ ਤੁਹਾਨੂੰ ਸ਼ਬਦ ਨਾਲ ਜੋੜਿਆ ਕਰੇਗਾ। ਮਹਾਰਾਜ ਇਹ ਗੁਰੂ ਹੈ? ਕਹਿਣ ਲੱਗੇ ਗੁਰੂ ਨਹੀਂ, ਇਹ ਗੁਰਮੁਖ ਹੈ, ਤੇ ਗੁਰਮੁਖ ਤੁਹਾਨੂੰ ਰੱਬ ਨਾਲ ਜੋੜੇਗਾ। ਉਹਦੀ ਡਿਊਟੀ ਲਾ ਕੇ ਆਪ ਅੱਗੇ ਚਲੇ ਗਏ। ਯਾਨੀ ਕਿ ਗੁਰੂ ਘਰ ਦੇ ਅੰਦਰ ਪਹਿਲਾਂ ਸ਼ਬਦ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਉਹਦੇ ਤੋਂ ਬਾਅਦ ਜਿਹੜਾ ਕੰਮ 10 ਸਰੀਰ ਕਰਦੇ ਰਹੇ ਗੁਰੂ ਸਾਹਿਬ ਦੇ, ਉਹ ਕਲਗੀਧਰ ਪਾਤਸ਼ਾਹ ਨੇ ਕਿਹਾ ਸਿੰਘ ਪੰਚਨ ਮੈਂ ਮੇਰੋ ਵਾਸਾ, ਪੂਰਨ ਕਰੋ ਧਰੋ ਜੇ ਆਸਾ। ਉਹ 5 ਸਰੀਰਾਂ ਤੋਂ ਕੰਮ ਲੈਣਾ ਸ਼ੁਰੂ ਕਰ ਦਿੱਤਾ, ਤੇ ਇੱਕ ਤੀਜੀ ਪਦਵੀ ਦੇ ਦਿੱਤੀ ਸੀ, ਉਹਨੂੰ ਕਹਿੰਦੇ ਸਨ ਗੁਰਮੁਖ ਦੀ ਪਦਵੀ, ਜਿਹੜੀ ਅੱਜ ਸਾਡੇ ਵਿੱਚ ਘਟ ਗਈ ਹੈ। ਪਹਿਲੀ ਗੱਲ ਤਾਂ ਗੁਰਮੁਖ ਜਿਹੜੇ ਨੇ ਉਹ ਇੱਕ ਸਾਈਡ ਤੇ ਹੋ ਗਏ ਨੇ, ਬੜੇ ਘਟ ਗਏ ਨੇ, ਔਰ ਉਹ ਕੌਮਾਂ ਜਿਹੜੀਆਂ ਨੇ ਕਮਜ਼ੋਰ ਹੋ ਜਾਇਆ ਕਰਦੀਆਂ ਨੇ, ਜਿਨ੍ਹਾਂ ਵਿੱਚ ਨਾਮ ਰਸੀਏ ਲੋਕਾਂ ਦੀ ਇੱਜ਼ਤ ਘਟ ਜਾਂਦੀ ਏ, ਜਾਂ ਉਹਨਾਂ ਨੂੰ ਮੌਕਾ ਨਹੀਂ ਮਿਲਦਾ, ਜਾਂ ਉਹ ਚੁੱਪ ਕਰ ਜਾਂਦੇ ਨੇ। ਇਸ ਕਰਕੇ ਗੁਰੂ ਘਰ ਦੇ ਵਿੱਚ ਗੁਰੂ ਧਾਰਨ ਕਰਨ ਵਾਸਤੇ 3 ਚੀਜ਼ਾਂ ਦੀ ਜ਼ਰੂਰਤ ਹੈ। ਜੇ ਆਪਾਂ ਸਿੱਖੀ ਦੇ ਤੌਰ ਤੇ ਗੁਰੂ ਧਾਰਨ ਕਰਨਾ, ਉਹਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ, ਫਿਰ 5 ਦੇ ਰਾਹੀਂ ਨਾਮ ਦੀ ਪ੍ਰਾਪਤੀ ਕਰਨੀ, ਉਹਦੇ ਤੋਂ ਬਾਅਦ ਗੁਰਮੁਖ ਸਿਉਂ ਕਰ ਦੋਸਤੀ, ਸਤਿਗੁਰ ਸਿਉਂ ਲਾਇ ਚਿੱਤ। ਸਿੱਖ ਵਿਕਾਸ ਉਹ ਕਰੇਗਾ, ਪ੍ਰਗਤੀ ਉਹ ਕਰੇਗਾ ਜਿਹੜਾ ਗੁਰਮੁਖ ਨਾਲ ਦੋਸਤੀ ਕਰਦਾ, ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਤੇ ਦੋਸਤੀ ਮਨਮੁਖਾਂ ਨਾਲ ਕਰਦਾ, ਉਹਦੀ ਸਿੱਖੀ ਕਦੇ ਸਿਰੇ ਨਹੀਂ ਚੜੇਗੀ। ਇਸ ਕਰਕੇ 3 ਕੰਸੈਪਟ ਨੇ ਸਿੱਖੀ ਦੇ ਅੰਦਰ ਗੁਰੂ ਚਰਨਾਂ ਦੇ ਨਾਲ ਜੁੜਨ ਵਾਸਤੇ। ਜਦੋਂ ਇਹ ਦਾਤ ਮਿਲ ਜਾਂਦੀ ਹੈ, ਫਿਰ ਮਨੁੱਖ ਕਿਸੇ ਪ੍ਰਕਾਰ ਦੇ ਨਕਲੀ ਗੁਰੂ ਦੇ ਕਲੇਵੇ ਵਿੱਚ ਨਹੀਂ ਆਉਂਦਾ। ਮੈਂ ਗੱਲ ਨਾਲ ਤਾਂ ਕਰ ਰਿਹਾ ਕਿਉਂਕਿ ਆਰੰਭ ਤੋਂ ਰਹੀ ਹੈ, ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਵਿੱਚ ਚੱਲੀ, ਜਦੋਂ ਉਹਨਾਂ ਨੂੰ ਕਿਹਾ ਸੀ ਕਿ ਬਾਬਾ ਬਸੈ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਗਲ ਸੰਭਾਲੇ, ਤੇ ਜਦੋਂ ਨਕਲੀਆਂ ਨੂੰ ਪਤਾ ਲੱਗਾ, ਉਹਨਾਂ ਨੇ ਆਪੋ ਆਪਣੀ ਮੰਜੀ ਡਾਹ ਲਈ, ਆਪੋ ਆਪਣੇ ਤਖ਼ਤ ਲਾ ਲਏ, ਆਪੋ ਆਪਣੇ ਸੇਵਾਦਾਰ ਖੜੇ ਕਰ ਲਏ, ਔਰ ਸੰਗਤ ਵੀ ਉਹਨਾਂ ਕੋਲ ਆਉਣ ਲੱਗ ਪਈ, ਕਿਉਂਕਿ ਇਹ ਕੋਈ ਬਹੁਤ ਔਖਾ ਕੰਮ ਹੈ ਨਹੀਂ। ਲੋਕ ਆਉਣ ਲੱਗ ਪਏ, ਇੱਕ ਪਿਆਰ ਵਾਲਾ ਜਾਂਦਾ ਹੈ ਤੇ ਉਹ ਵੇਖਦਾ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਪੂਰਾ ਗੁਰੂ ਕੌਣ ਹੋਵੇਗਾ, ਇੱਥੇ ਤੇ ਲਾਈਨ ਲੱਗੀ ਹੋਈ ਹੈ, ਕਈ ਨੇ, ਕਿਹਨੂੰ ਗੁਰੂ ਕਹੀਏ, ਇੱਕ ਤੋਂ ਬਚੇਗਾ ਦੂਜੇ ਕੋਲ ਫਸ ਹੀ ਜਾਏਗਾ, ਧੋਖੇਬਾਜ਼ਾਂ ਦੀ ਕੋਈ ਕਮੀ ਨਹੀਂ, ਤੇ ਉਹਨਾਂ ਕੋਲ ਬਾਹਰਲੇ ਸਾਧਨ ਸਾਰੇ ਮੌਜੂਦ ਨੇ। ਦੂਸਰੀ ਗੱਲ, ਸਮੇਂ ਦੀਆਂ ਸਰਕਾਰਾਂ ਦਾ ਉਹਨਾਂ ਨੂੰ ਬਹੁਤ ਵੱਡਾ ਹੱਥ ਹੁੰਦਾ ਹੈ, ਤਾਂ ਉਹ ਜਿਹੜਾ ਗੁਰਸਿੱਖ ਸੀ ਭਾਈ ਮੱਖਣ ਸ਼ਾਹ, ਜਿਹਦਾ ਜਹਾਜ਼ ਸਿਰੇ ਲੱਗਾ ਸੀ, ਜਿਹਨੇ ਅਰਦਾਸ ਕੀਤੀ ਸੀ ਗੁਰੂ ਨਾਨਕ ਦੇ ਚਰਨਾਂ ਨਾਲ, ਇੱਕ ਇੱਥੇ ਹੋਰ ਬੇਨਤੀ ਕਰਨੀ ਚਾਹੁੰਦਾ, ਸਿੱਖ ਜਦੋਂ ਗੁਰੂ ਅੱਗੇ ਅਰਦਾਸ ਕਰਦਾ, ਜ਼ਰੂਰੀ ਨਹੀਂ ਉਹਨੇ ਆਪਣੇ ਗੁਰੂ ਨੂੰ ਵੇਖਿਆ ਹੋਵੇ। ਜਦੋਂ ਭਾਈ ਮੱਖਣ ਸ਼ਾਹ ਨੇ ਅਰਦਾਸ ਕੀਤੀ ਸੀ, ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਅਜੇ ਗੁਰੂ ਪ੍ਰਗਟ ਨਹੀਂ ਸਨ ਹੋਏ, ਕਿਸੇ ਨੂੰ ਨਹੀਂ ਸੀ ਪਤਾ ਲੱਗਾ ਕਿ ਨੌਵੇਂ ਪਾਤਸ਼ਾਹ ਗੁਰਤਾ ਗੱਦੀ ਤੇ ਬਹਿ ਗਏ, ਪਰ ਅਰਦਾਸ ਥਾਂ ਪਈ, ਵਿਸ਼ਵਾਸ ਵਿੱਚੋਂ ਨਿਕਲੀ ਸੀ। ਇਹ ਬਕਾਲੇ ਵਿੱਚ ਆਉਂਦਾ ਹੈ ਤੇ ਗੁਰੂਆਂ ਦੀ ਭੀੜ ਵੇਖ ਕੇ ਘਬਰਾ ਜਾਂਦਾ ਹੈ, ਕਿਹਦੇ ਅੱਗੇ ਝੁਕਾਂ, ਕਿਹਨੂੰ ਆਪਣੀ ਮਨੌਤ ਦਿਆਂ, क्योंकि इन्हें अपनी अरदास विच कहा सी 500 मोहरा भेट करांगा। अगे लाइन लगी वेखी ते जदों नेड़े जांदा है जिहदे कोल जांदा है दो चार बंदे अगों लैण वास्ते आ जांदे ने। एक होर बेनती करनी चाहुंदा कि जिहड़े इस तरह दे लोक हुंदे ने उन्हां दा प्रापोगंडा बहुत वड्डा हुंदा है। मैं तां बेनती कर रहा कि अजकल दी नौजवान पीढ़ी इन्हां नकली गुरुआं दा शिकार हो रही है विच विच। उन्हां नूं ख्याल रखना चाहिदा है, उन्होंने बड़े सिस्टम दे नाल लोकां नूं काबू करके गुरु ग्रंथ साहिब तो तोड़न दा एक गुप्त तौर ते तरीका वरत्या होया है जिहदा आम आदमी नूं पता नहीं है। किहड़े सिस्टम नाल तोड़ना है, किहड़े तरीके नाल लैके जाना है। तां जदों इह भाई मक्खण शाह जांदा है उहदे पैरोकार अगों आ जांदे ने जी, इह इन्ने साल तो इन्नी भगती कीती है, इन्नियां बरकतां ने, चानन दिखा दिंदे ने, जिहड़ा काम गुरबाणी नाल कई सालां विच नहीं हुंदा तुसीं इत्थे आ जाओ दो चार दिनां विच दिखा देंगे, इन्नी मेहनत करन दी की लोड है। यह सब कुछ चलता है ना इस तरह। जां गुरबाणी विच किथे लिखिया होया वी गुरु ग्रंथ साहिब गुरु ने, बाणी कदी पढ़ी नहीं, गुरबाणी बारे ज्ञान भी नहीं। इस तरह जदों ये जांदा है ते बड़ा दुविधा विच पै गया, सोचदा किहदे अगे अपनी अरदास पूरी करावां, मनौदियां। अखीर नूं इहने फैसला कीता, पंज पंज मोहरां रखदा गया, जे पूरा गुरु होवेगा ते पुछ लएगा वी किन्नियां रख रहे हैं, कईआं किन्नियां सन, पर उह पंज पंज चुक के आपो अपनियां जेबां विच पाउंदे गए, निराश हो गया, चला गया, बाहर नूं जा रहा है। ते बाहरले पासे एक सज्जन मिलिया इहनूं पिंड दा, उहने कहा तेरा चेहरा बहुत उतरिया होया, की कारण? मक्खण शाह कहिंदा है मैं सुनिया सी इत्थे गुरु है पर इत्थे ते नकलियां दे टोले बैठे ने जिन्हां दा कम रोटी कमाउणा है, मैनूं गुरु नहीं मिलिया, इत्थे होर भी कोई गुरु है? ते उधरों जवाब मिलिया, वो कहिंदा गुरु बारे तां मैनूं पता नहीं पर ओ कच्चे कोठे विच एक साध रहिंदा बड़े चिर दा, कई सालां तों लोक बड़े घट जांदे ने उधर, कदी कदी निकलदा है, सोचिया चल जाके मिलां, शायद उथे वो दात मिल जाए। ज्यों ज्यों उस कच्चे कोठे वल जांदा है ते गुरु दी निशानी की है, पूरे गुरु दी निशानी है, ज्यों ज्यों मनुख उहदे नेड़े जाएगा उहदे शरीर दी पूर्ति भावें ना होवे पर उहदे मन नूं ठंड पैणी शुरू हो जाएगी। इह पूरे गुरु दी निशानी है, मन नूं तरवास आउणा शुरू हो जाएगा। ज्यों ज्यों धन गुरु तेग बहादुर साहिब जी दे उस कच्चे कोठे वल तुरिया जांदा है, अगे माता गुजर कौर जी खड़े ने, उन्होंने पुछया कौन? कहन लगे दर्शन करने ने, सुनिया इत्थे तेग बहादुर नाम दे कोई गुरु ने, माता नानकी जी भी उत्थे ने। माता गुजरी जी ने अंदर जाके वेख्या, यह बड़ा वड्डा सहयोग सी गुरु तेग बहादुर साहिब की जिंदगी विच। जे वो इन्ने साल लगातार बंदगी विच गुजार गए उहदे पिछे माता गुजरी का बहुत वड्डा हाथ सी। जिहड़े काम जिहड़ियां जिम्मेवारियां गुरु तेग बहादुर साहिब ने संभालनियां सन, छोटा मोटा कारोबार सी, वह सारा उन्हां संभाल के रखिया। जिस वक्त माता गुजरी जी ने अंदर जाके कहा कोई आदमी आया मक्खण शाह मिलना चाहुंदा, हजूर ने कहा आउण दिओ, पहला नहीं सी कदी कहा। जदों मक्खण शाह अंदर जांदा है सीधे कपड़े, सरल कपड़े, मनिया नहीं मन अजे, कोई उत्थे बहुता चानण नहीं, ते जाके पंज मोहरां रखियां ते पूरे गुरु दे मुंह चो निकलिया मक्खण शाह जिदन जहाज खड़ा सी उदन तां 500 कहिंदा सी, अज कम निकल गया ते 50 ते आ गए। अंदर दे कड़ टुट गए, अंदरों हिल गया, जेड़ा थैला सी मोहरां वाला सारा उत्थे मूदा कर दिता, चरना ते टै पिया, ਗੁਰੂ ਤੇਗ ਬਹਾਦਰ ਸਾਹਿਬ ਨੇ ਦੂਜਾ ਬਚਨ ਕੀਤਾ, ਕਹਿਣ ਲੱਗੇ ਬਾਹਰ ਰੌਲਾ ਨਾ ਪਾਈ ਤੇ ਇਤਿਹਾਸ ਵਿੱਚ ਇਥੋਂ ਤੱਕ ਲਿਖਿਆ ਗੁਰੂ ਸਾਹਿਬ ਨੇ ਬਚਨ ਕੀਤਾ ਸੀ ਜੇ ਬਾਹਰ ਕਹੇਗਾ ਤੇ ਤੇਰਾ ਮੂੰਹ ਕਾਲਾ ਹੋਵੇਗਾ। ਇਹ ਵੀ ਬਚਨ ਆਉਂਦਾ ਹੈ। ਹੁਣ ਇਹ ਇੱਕ ਬੜੀ ਮਜ਼ੇ ਦੀ ਗੱਲ ਹੈ ਕਿ ਗੁਰੂ ਪ੍ਰਗਟ ਨਹੀਂ ਹੋਣਾ ਚਾਹੁੰਦਾ। ਫਰਕ ਕੀ ਹੈ, ਕਿੰਨਾ ਕੁ ਫਰਕ ਹੈ? ਫਰਕ ਇਹ ਹੈ ਕਿ ਜਿੱਥੇ ਅਸਲੀਅਤ ਹੋਏਗੀ ਉਹਨੂੰ ਰੱਬ ਪ੍ਰਗਟ ਕਰੇਗਾ ਤੇ ਜਿੱਥੇ ਨਕਲੀ ਹੋਵੇਗਾ ਉਹ ਆਪ ਪ੍ਰਗਟ ਹੋਵੇਗਾ, ਆਪ ਯਤਨ ਕਰੇਗਾ, ਉਹ ਤਰੀਕੇ ਵਰਤੇਗਾ। ਬਸ ਇਹ ਫਰਕ ਹੈ, ਹੋਰ ਤੇ ਆਮ ਆਦਮੀ ਦੀ ਸਮਝ ਵਿੱਚ ਨਹੀਂ ਆਉਂਦਾ। ਵੈਸੇ ਹੈ ਤੇ ਬੜਾ ਕੁਝ, ਬਹੁਤ ਕੁਝ ਹੈ। ਹੁਣ ਬਾਹਰ ਜਿਹੜੇ ਬਾਈ ਬੈਠੇ ਸਨ, ਕਮੀ ਉਹਨਾਂ ਕੋਲ ਕੋਈ ਨਹੀਂ ਸੀ। ਬਾਹਰੀ ਤੌਰ ਤੇ ਚੰਦੋਏ ਵੀ ਉਹਨਾਂ ਲਾਏ ਸਨ, ਚੌਰ ਵਾਲੇ ਬੰਦੇ ਵੀ ਰੱਖੇ ਭਾਵੇਂ ਦਿਹਾੜੀ ਤੇ ਲਿਆਏ ਹੋਣ, ਸਿਰਾਣੇ ਵੀ ਨਵੇਂ ਵਧੀਆ, ਸਾਰਾ ਪ੍ਰਬੰਧ ਕੀਤਾ ਸੀ, ਪਰ ਉੱਥੇ ਅੰਦਰਲਾ ਤੱਤ ਨਹੀਂ ਸੀ। ਇਸ ਕਰਕੇ ਕਿਹੜੀਆਂ ਨਿਸ਼ਾਨੀਆਂ ਨੇ ਕਿ ਇੱਥੇ ਕੁਝ ਹੈ ਕਿ ਨਹੀਂ? ਵੈਸੇ ਤਾਂ ਜੇ ਕੋਈ ਆਦਮੀ ਬਹੁਤ ਡੂੰਘਾ ਪਿੱਛੇ ਵੇਖੇ ਨਾ, ਤੇ ਜਿਹੜੀਆਂ ਚੀਜ਼ਾਂ ਜਿਹੜੇ ਲੋਕ ਸਾਨੂੰ ਗੁਰਬਾਣੀ ਨਾਲੋਂ ਤੋੜ ਕੇ, ਗੁਰੂ ਨਾਲੋਂ ਤੋੜ ਕੇ ਲੈ ਕੇ ਚਲੇ ਜਾਂਦੇ ਨੇ, ਤੇ ਪੜ੍ਹੇ ਲਿਖੇ ਲੋਕਾਂ ਨੂੰ ਤੋੜ ਕੇ ਲੈ ਜਾਂਦੇ ਨੇ ਕਿ ਤੁਸੀਂ ਆਓ ਚਾਰ ਦਿਨਾਂ ਵਿੱਚ ਇਲਾਜ। ਘੰਟਿਆਂ ਦੀ ਵੀ ਗੱਲ ਚੱਲਦੀ, ਤੁਸੀਂ ਐਡ ਵੇਖੋਗੇ, ਅਖਬਾਰਾਂ ਭਰੀਆਂ ਹੋਈਆਂ ਨੇ ਕਿ ਇੰਨੇ ਘੰਟਿਆਂ ਵਿੱਚ ਤੁਹਾਡੀ ਜ਼ਿੰਦਗੀ ਦਾ ਹੱਲ ਹੋ ਜਾਏਗਾ, ਇੰਨੇ ਰੁਪਈਏ ਦਿਓ ਤੇ ਤੁਹਾਡਾ ਸਵਾਲ ਹੱਲ ਕਰ ਦਿਆਂਗੇ। ਬਹੁਤ ਕੁਝ ਚੱਲਦਾ, ਬੜਾ ਕੁਝ ਚੱਲਦਾ, ਔਰ ਜਾਣ ਵਾਲੇ ਇੱਥੇ ਵੀ ਆਉਂਦੇ ਨੇ, ਉੱਥੇ ਵੀ ਜਾਂਦੇ ਨੇ, ਤੇ ਜਦੋਂ ਜਾ ਕੇ ਸਾਰੇ ਧਾਗੇ ਜਾਂਦੇ ਨਾ ਉਲਝ, ਫਿਰ ਕਹਿੰਦੇ ਹੁਣ ਕੀ ਕਰੀਏ ਦੱਸੋ। ਕਿਉਂਕਿ ਉੱਥੇ ਇੱਕ ਗੱਲ ਯਾਦ ਰੱਖਣਾ, ਉੱਥੇ ਧਾਗਿਆਂ ਨੇ ਉਲਝਣਾ ਹੀ ਉਲਝਣਾ ਹੈ, ਔਰ ਜਿੰਨਾ ਲੰਮਾ ਸਮਾਂ ਗਏ ਉਹਨੇ ਹੋਰ ਉਲਝ ਜਾਣਗੇ, ਕਿਉਂਕਿ ਅਨਾੜੀ ਹੈ। ਜਿਹਨੂੰ ਆਪਣੀ ਜ਼ਿੰਦਗੀ ਦਾ ਪਤਾ ਨਹੀਂ, ਉਹ ਦੂਜੇ ਦੀ ਜ਼ਿੰਦਗੀ ਦਾ ਕਿਵੇਂ ਹੱਲ ਕਰ ਦੇਗਾ? ਔਰ ਉਹ ਹੱਲ ਜਿਹੜਾ ਹੈ ਬਿਲਕੁਲ ਵਕਤੀ ਹੈ, ਬੰਦੇ ਦੇ ਮਨ ਦਾ ਆਸ਼ਵਾਸਨ ਹੈ, ਭਰੋਸਾ ਹੈ। ਫਿਰ ਇਹ ਲੋਕ ਪੜ੍ਹੇ ਲਿਖੇ ਹੁੰਦੇ ਨੇ, ਬਹੁਤ ਤਰੀਕੇ ਨੇ, ਬੜੀਆਂ ਬੜੀਆਂ ਯੁਗਤਾਂ ਨੇ, ਇਹ ਤੇ ਵਿਗਿਆਨ ਸਿੱਖੇ ਹੁੰਦੇ ਨੇ, ਸਭ ਕੁਝ ਕਰ ਲੈਂਦੇ। ਮਿਸਮਰੇਜਮ ਇੱਕ ਤਰੀਕਾ ਹੈ, ਇੱਕ ਨਾਟਕ ਸ਼ੋਅ ਹੈ, ਉਹਦੇ ਵਿੱਚ ਜਿਹੜਾ ਕਰਨ ਵਿੱਚ ਬੰਦਾ ਸਫਲ ਹੋ ਜਾਏ, ਲੋਕਾਂ ਨੂੰ ਪਿੱਛੇ ਲਾਉਣਾ ਕੋਈ ਔਖਾ ਨਹੀਂ। ਮਿਸਮਰੇਜਮ ਜਿਹੜਾ ਇੱਕ ਵਿਧੀ ਦਾ ਨਾਮ ਹੈ, ਵਿਦੇਸ਼ ਵਿੱਚ ਬੜੀ ਖੇਡੀ ਜਾਂਦੀ, ਨਾਟਕ ਹੈ ਵਿਗਿਆਨ ਦਾ, ਉੱਥੇ ਲੋਕਾਂ ਨੂੰ ਪਤਾ ਹੈ, ਇਸ ਕਰਕੇ ਉੱਥੇ ਧੰਦੇ ਨਹੀਂ ਚੱਲਦੇ ਜਿਹੜੇ ਇੱਥੇ ਚੱਲ ਰਹੇ ਨੇ। ਇੱਥੇ ਹੱਥ ਵਿੱਚੋਂ ਸਵਾਹ ਕੱਢ ਦੇਣਗੇ, ਕਿਸੇ ਚੀਜ਼ ਨੂੰ ਡੇਗ ਦੇਣਗੇ, ਕਿਸੇ ਨੂੰ ਖੜੀ ਕਰ ਦੇਣ। ਉਹਦੇ ਵਿੱਚ ਇੱਕ ਤਰੀਕਾ ਹੈ ਕਿ ਜਿਹੜਾ ਆਦਮੀ, ਜਿੰਨੇ ਆਦਮੀ ਬੈਠੇ ਨੇ, ਜੇ ਉਹ ਵਿਅਕਤੀ ਕਹਿ ਦੇਗਾ, ਜੋ ਕੁਝ ਕਹੇਗਾ ਉਹ ਅਗਲੇ ਨੂੰ ਮਹਿਸੂਸ ਹੋਣ ਲੱਗ ਪਏਗਾ, ਮੈਂ ਉਹ ਹੀ ਹਾਂ। ਜੇ ਉਹਨਾਂ ਨੂੰ ਕਹਿ ਦਿੱਤਾ ਨਾ ਵੀ ਤੂੰ ਜਾਨਵਰ ਹੈ, ਤੂੰ ਤੋਤਾ ਹੈ, ਜੇ ਉਸ ਬੰਦੇ ਨੂੰ ਕਹਿ ਦਿੱਤਾ ਤੂੰ ਤੋਤਾ ਹੈ, ਤੇ ਉਹ ਤੋਤੇ ਦੀ ਬੋਲੀ ਬੋਲਣ ਲੱਗ ਜਾਏਗਾ। ਜਿਹਨੂੰ ਉਸਨੇ ਮਿਸਮਰੇਜਮ ਕਰ ਲਿਆ, ਜੇ ਉਹਨੂੰ ਕਹਿ ਦਿੱਤਾ ਤੂੰ ਕੁੱਤਾ ਹੈ, ਸਰੀਰ ਬੰਦੇ ਵਾਲਾ ਹੋਏਗਾ ਤੇ ਉਹਨੂੰ ਮਹਿਸੂਸ ਹੋਏਗਾ ਮੈਂ ਕੁੱਤਾ ਬਣ ਗਿਆ, ਮੈਂ ਭੇਡੂ ਬਣ ਗਿਆ, ਉਵੇਂ ਦੀ ਬੋਲੀ ਬੋਲਣੀ ਸ਼ੁਰੂ ਕਰ ਦੇਗਾ। ਇਹ ਇੱਕ ਤਰੀਕਾ ਹੈ, ਤੇ ਇਸ ਹਾਲਤ ਵਿੱਚ ਕਰਕੇ ਜਦੋਂ ਉਹ ਮਨੁੱਖ ਨੂੰ ਕਹਿੰਦੇ ਵੀ ਤੇਰੀ ਲੱਗ ਗਈ ਸਮਾਧੀ, ਉਹ ਕਹਿੰਦਾ ਜੀ ਲੱਗ ਗਈ, ਬਸ ਉਹ ਕਹੀ ਜਾਏਗਾ, ਜੋ ਕਹੋਗੇ ਉਹਨੇ ਕਹਿਣਾ ਹੈ। ਇਹ ਇੱਕ ਜੁਗਤ ਹੈ, ਵਿਦੇਸ਼ਾਂ ਦੇ ਵਿੱਚ ਇਹ ਨਾਟਕ ਖੇਡੇ ਜਾਂਦੇ ਨੇ ਆਮ ਤੌਰ ਤੇ, ਪਤਾ ਹੈ ਉਹਨਾਂ ਨੂੰ। ਉਹ ਕਹਿਣਗੇ ਵੀ ਤੈਨੂੰ ਚਾਨਣ ਦਿਸਿਆ, ਉਹ ਕਹੇਗਾ ਦਿਸ ਪਿਆ ਹੈ, ਕਿਉਂਕਿ ਜੋ ਕੁਝ ਅਗਲੇ ਨੇ ਕਹੀ ਜਾਣਾ ਉਹਨੇ ਮੰਨਣਾ ਹੀ ਮੰਨਣਾ ਹੈ। ਉਹ ਬਿਲਕੁਲ ਉਸੇ ਤਰ੍ਹਾਂ ਹੋਣ ਲੱਗ ਜਾਏਗਾ, ਇੱਕ ਵਿਧੀ ਹੈ, ਉਸੇ ਤਰ੍ਹਾਂ ਉਹਦਾ ਸਰੀਰ ਵੀ ਪ੍ਰਤੀਤ ਹੋਵੇਗਾ। ਔਰ ਸ਼ਾਇਦ ਭਾਈ ਵੀਰ ਸਿੰਘ ਨੇ ਇਹਦੇ ਉੱਤੇ ਬਹੁਤ ਲਿਖਿਆ, ਉਹ ਕਹਿੰਦੇ ਜਿੱਦਣ ਭਾਈ ਮਰਦਾਨੇ ਦੀ ਗੱਲ ਮੈਂ ਪੜ੍ਹਦਾ ਨਾ ਕਿ ਉਹਨਾਂ ਨੂੰ ਨੂਰ ਸ਼ਾਹ ਨੇ ਭੇਡੂ ਬਣਾਇਆ ਸੀ, ਬਣਾਇਆ ਨਹੀਂ ਸੀ ਅਸਲ ਵਿੱਚ, ਉਸ ਨੂਰ ਸ਼ਾਹ ਨੇ ਵੀ ਇਹ ਸਿੱਖਿਆ ਹੋਇਆ ਸੀ, ਇਹ ਤਰੀਕਾ ਸੀ ਕਿ ਜਿਹੜਾ कोई भी उहदे कोल आउंदा सी उहनूं प्रभावित कर लैंदी सी ते जदों उहनूं कहिंदी सी कि तू ए है उसे वर्ग ओ ही बोली बोलन लग पैंदा ओही हरकतां करन लग पैंदा। ਇਹ ਉੱਥੇ ਕਿਉਂ ਹੋਇਆ ਇੱਕ ਹੋਰ ਬੜਾ ਵੱਡਾ ਸਵਾਲ ਹੈ ਵੀ ਭਾਈ ਮਰਦਾਨਾ ਜੀ ਬ੍ਰਹਮ ਗਿਆਨੀ ਸਨ ਇਹ ਕਿਉਂ ਵਾਪਰਿਆ ਇਹ ਇੱਕ ਵਿਸ਼ਾ ਵੱਖਰਾ ਬਹੁਤ ਲੰਬਾ ਹੈ ਨਹੀਂ ਤੇ ਹੋ ਨਹੀਂ ਸਕਦਾ ਇਹਦਾ ਅਸਰ ਉਹਨਾਂ ਲੋਕਾਂ ਤੇ ਹੋਵੇਗਾ ਜਿਹੜੇ ਇਸ ਚੀਜ਼ ਨੂੰ ਮਨੌਤ ਵਿੱਚ ਲੈ ਆਉਂਦੇ ਨੇ ਮੰਨ ਲੈਂਦੇ ਨੇ ਜਿਹੜੇ ਬੜੇ ਸਟਰੋਂਗ ਪਾਵਰ ਨੇ ਨਸ਼ੇ ਖਾਣ ਵਾਲੇ ਲੋਕ ਵੀ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਕਰਦੇ ਉਹ ਸਾਰਾ ਕੁਝ ਮਿੱਧ ਕੇ ਨਿਕਲ ਜਾਂਦੇ ਜਿਨ੍ਹਾਂ ਤੋਂ ਲੋਕ ਡਰਦੇ ਰਹਿੰਦੇ ਜਿਹੜਾ ਬ੍ਰਹਮ ਗਿਆਨੀ ਹੈ ਉਹਦੇ ਤੇ ਇਹਦਾ ਨਹੀਂ ਪ੍ਰਭਾਵ ਇੱਕ ਵਿਗਿਆਨ ਦੀ ਵਿਧੀ ਹੈ ਹੋਰ ਇਹਦੇ ਵਿੱਚ ਅਧਿਆਤਮਵਾਦ ਦਾ ਇੱਕ ਵੀ ਹਿੱਸਾ ਨਹੀਂ ਤਾਂ ਬੇਨਤੀ ਸਾਂਝੀ ਕਰ ਰਿਹਾ ਸੀ ਕਈ ਤਰੀਕੇ ਨੇ ਜਿਹੜੇ ਕਿ ਭੋਲੀ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਨੇ ਔਰ ਬੰਦਾ ਜਾਲ ਵਿੱਚ ਤਾਂ ਫਸਦਾ ਹੈ ਜਿਹੜਾ ਗੁਰੂ ਸਾਹਿਬ ਨੇ ਰਸਤਾ ਚਲਾਇਆ ਹੈ ਦੋਵੇਂ ਵਕਤ ਸੰਗਤ ਕਰਨ ਦਾ ਔਰ ਜਿਹੜੇ ਤਿੰਨ ਹਿੱਸੇ ਬਣਾਏ ਸਨ ਗੁਰੂ ਸਾਹਿਬ ਨੇ ਉਹਦੇ ਵਿੱਚ ਇੱਕ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੀ ਪੰਜਾਂ ਤੋਂ ਨਾਮ ਦੀ ਦਾਤ ਪ੍ਰਾਪਤ ਕਰਨੀ ਤੇ ਤੀਜਾ ਸੀ ਗੁਰਮੁਖ ਸਿਉਂ ਕਰ ਦੋਸਤੀ ਜਦੋਂ ਉਹ ਘਟ ਗਈ ਸਿੱਖ ਭਟਕ ਜਾਏਗਾ ਜਾਲ ਵਿੱਚ ਫਸ ਜਾਏਗਾ ਇਸ ਕਰਕੇ ਜਿਸ ਵੇਲੇ ਭਾਈ ਮੱਖਣ ਸ਼ਾਹ ਨੇ ਚਰਨ ਫੜ ਲਏ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਰੌਲਾ ਨਾ ਪਾਈ ਭਾਈ ਮੱਖਣ ਸ਼ਾਹ ਨੇ ਕਿਹਾ ਮਹਾਰਾਜ ਬਥੇਰੇ ਸਾਲ ਅੰਦਰ ਬੈਠ ਗਏ ਹੋ ਹੁਣ ਵਕਤ ਹੈ ਸੇਵਾ ਤੁਹਾਡੇ ਜਿੰਮੇ ਲੱਗੀ ਹੈ ਤੁਸਾਂ ਕਰਨਾ ਇਸ ਕਰਕੇ ਉਹਨਾਂ ਨੇ ਬਾਹਰ ਆ ਕੇ ਪ੍ਰਗਟ ਕਰ ਦਿੱਤਾ ਔਰ ਇਤਿਹਾਸ ਇਹ ਗੱਲ ਜੋੜ ਕੇ ਵੇਖਦਾ ਹੈ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਇੱਕ ਸ਼ਾਹ ਨੇ ਪ੍ਰਗਟ ਕੀਤਾ ਸੀ ਮੱਖਣ ਸ਼ਾਹ ਨੇ ਤੇ ਦੂਸਰੇ ਸ਼ਾਹ ਨੇ ਗੁਪਤ ਕੀਤਾ ਸੀ ਜਿਹਨੂੰ ਲੱਖੀ ਸ਼ਾਹ ਬਣਜਾਰਾ ਕਹਿੰਦੇ ਨੇ ਜਦੋਂ ਸ਼ਹਾਦਤ ਹੋਈ ਸੀ ਗੁਰੂ ਦੇ ਅਰਥ ਕੀ ਨੇ ਦਸ ਗੁਰੂ ਸਾਹਿਬਾਨ ਹੋਏ ਨੇ ਸਮੇਂ ਦੀਆਂ ਬੁਰਾਈਆਂ ਦਾ ਮੁਕਾਬਲਾ ਕੀਤਾ ਸਮੇਂ ਦੇ ਪਖੰਡ ਦਾ ਮੁਕਾਬਲਾ ਕੀਤਾ ਝੂਠ ਨੂੰ ਨਸ਼ਰ ਕੀਤਾ ਉਹ ਬਹੁਤ ਵੱਡਾ ਡੇਰਾ ਬਣਾ ਕੇ ਚਾਰ ਦੁਆਰੀ ਵਿੱਚ ਨਹੀਂ ਰਹੇ ਜਿੱਥੇ ਜਿੱਥੇ ਵੀ ਅਨਿਆਂ ਹੋਇਆ ਉੱਥੇ ਜਾ ਕੇ ਰੋਕਿਆ ਔਰ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਦੇ ਜਿੰਨੇ ਇਹ ਲੋਕ ਸਨ ਉਹਨਾਂ ਵਿੱਚ ਜੋਗੀ ਵੀ ਆਉਂਦੇ ਸਨ ਭੋਗੀ ਵੀ ਆਉਂਦੇ ਸਨ ਸਾਰੇ ਲੋਕ ਆਉਂਦੇ ਸਨ ਕੋਈ ਕਹਿੰਦਾ ਸੀ ਮੈਂ ਦਰਿਆ ਪੁੱਠਾ ਚਲਾ ਦੇਣਾ ਕੋਈ ਕਹਿੰਦਾ ਸੀ ਮੈਂ ਰੁੱਖ ਪੁੱਟ ਦੇਣਾ ਕੋਈ ਕੁਝ ਕਹਿੰਦਾ ਸੀ ਮੈਂ ਸੂਰਜ ਨੂੰ ਠੰਡਾ ਕਰ ਦੇਣਾ ਗੁਰੂ ਸਾਹਿਬ ਨੇ ਇੱਕੋ ਗੱਲ ਕਹੀ ਸੀ ਉਹ ਕਹਿਣ ਲੱਗੇ ਦਰਿਆ ਪੁੱਠੇ ਚਲਾਉਣ ਵਾਲੇ ਉਹਨੂੰ ਬਾਬਰ ਨੂੰ ਰੋਕ ਲਓ ਤੁਸੀਂ ਤੁਹਾਡੇ ਸਾਹਮਣੇ ਆਇਆ ਮੰਦਰ ਢਾ ਕੇ ਲੈ ਗਿਆ ਸਾਰੇ ਤੁਸੀਂ ਇਹਨਾਂ ਨੂੰ ਰੋਕੋ ਗੁਰੂ ਦੇ ਅਰਥ ਹੁੰਦੇ ਨੇ ਜ਼ੁਲਮ ਨੂੰ ਰੋਕਣਾ ਔਰ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਦਿੱਤੀ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਕਲਗੀਧਰ ਪਾਤਸ਼ਾਹ ਨੇ ਸ਼ਹਾਦਤ ਦੇ ਕੇ ਦੱਸਿਆ ਕਿ ਗੁਰੂ ਦੇ ਅਰਥ ਸਾਰੀ ਉਮਰ ਕਿਸੇ ਮਕਾਨ ਵਿੱਚ ਪੈ ਰਹਿਣਾ ਨਹੀਂ ਸੁੱਖ ਸਹੂਲਤਾਂ ਭੋਗਣੀਆਂ ਨਹੀਂ ਉਹਦੀ ਡਿਊਟੀ ਹੁੰਦੀ ਹੈ ਕਿ ਸਮੇਂ ਦੀਆਂ ਬੁਰਾਈਆਂ ਨੂੰ ਰੋਕਣ ਦਾ ਪ੍ਰਯਤਨ ਕਰਨਾ ਕੰਮ ਕਰਨਾ ਇਸ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪ੍ਰਗਟ ਕੀਤਾ ਔਰ ਜਦੋਂ ਬਾਹਰ ਆਏ ਉੱਥੇ ਫਿਰ ਜਿਹੜਾ ਨਕਲ ਸੀ ਆਪਣੇ ਆਪ ਅਲੋਪ ਹੋ ਗਿਆ ਸ਼ੁਰੂ ਤੋਂ ਲੈ ਕੇ ਦੋ ਚੀਜ਼ਾਂ ਰਹੀਆਂ ਨੇ ਅਸਲ ਤੇ ਨਕਲ ਸਿੱਖ ਨੇ ਕਿਸ ਨਾਲ ਜੁੜਨਾ ਹੈ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਹਾ ਪੂਰੇ ਗੁਰੂ ਨਾਲ ਆਪਣੀ ਸਾਂਝ ਪਾ ਤੇ ਪੂਰਾ ਗੁਰੂ ਹੈ ਸ਼ਬਦ ਜਿਨ੍ਹਾਂ ਗੁਰੂਆਂ ਦੀ ਤੂੰ ਆਸ ਕਰਨਾ ਉਹਨਾਂ ਦੀ ਆਪ ਸਮਾਪਤੀ ਹੋ ਜਾਣੀ ਹੈ ਜੇ ਸਦੀਵ ਕਾਲ ਵਾਸਤੇ ਕੋਈ ਗੁਰੂ ਹੈ ਉਹ ਕੇਵਲ ਤੇ ਕੇਵਲ ਆਦਿ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਜੇ ਸੌ ਚੰਦਾ ਉਗਵੈ ਜੇ ਸੈਂਕੜੇ ਚੰਦਰਮਾ ਉੱਗ ਪੈਣ ਭਾਵ ਮਨੁੱਖ ਦੇ ਕੋਲ ਪਦਾਰਥਾਂ ਦੀ ਕੋਈ ਕਮੀ ਨਾ ਰਹੇ ਸੂਰਜ ਚੜ੍ਹੇ ਹਜ਼ਾਰ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੂਰਜ ਚੜ੍ਹ ਜਾਣ ਇੱਥੇ ਭਾਵ ਹੈ कि मनुख अपनी जिंदगी विच सारे प्रबंध कर ले, आदमी समस्या का हल करे सारिया। कहिंदे एते चानन हुंदिया सारिया समस्यावां दा हल हो भी जाए, गुर बिन घोर अंधार, गुरु तो बिना आदमी फिर किते ना किते भटक जाएगा, उहदे जीवन की संपूर्णता नहीं होएगी, राह विच रह जाएगा। गुरु तो बिना जिंदगी विच हनेरा है। तां ही भट्टा ने कहा कि गुर बिन घोर अंधार, गुरु बिन समझ ना आवे, गुर बिन सुरत ना सिद्ध, गुरु बिन मुक्त ना पावे। गुर कर सच विचार, गुरु कर रे मन मेरे, गुर कर शब्द सुपुन, अगन कटे सब तेरे। गुर नैन बैन गुर गुर करो, गुरु सत कव नल कहे, जिन गुरु ना देखियो नौ कियो, से अक्याथ संसार में। इस करके सतगुरां तों दात मंगीए, नाम दी दात बख्शिश करन जीवन सफल होवे। आओ एक दो मिनट वास्ते गुरु चरणा नाल जुड़िए। सारिआं ने कृपा करनी, नाम मिले ता जीवां।